ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਗੁਰਮਤ ਨੂੰ ਬਚੀਏ ਅਤੇ ਗੁਰੂ ਕੀ ਮੱਤ ਵਿੱਚ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਦੋ ਮੁੱਖ ਸਾਧਨ ਮੰਨੇ ਹਨ ਇੱਕ ਸਿਮਰਨ ਦੂਸਰਾ ਸੇਵਾ ਕੋਈ ਵੀ ਪੰਛੀ ਇੱਕ ਖੰਭ ਨਾਲ ਉੱਡਣ ਵਿੱਚ ਸਮਰੱਥ ਨਹੀਂ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਹੈ ਸਿਮਰਨ ਕਿਹਦਾ ਕੀਤਾ ਜਾਏ ਇਹ ਗੱਲ ਯਾਦ ਰੱਖਣੀ ਆਪਾਂ ਭਾਵੇਂ ਪੜ੍ਹੇ ਹਾਂ ਭਾਵੇਂ ਅਨਪੜ੍ਹੇ ਹਾਂ ਭਾਵੇਂ ਕਿਸੇ ਵੀ ਧਰਮ ਨਾਲ ਕੋਈ ਸੰਬੰਧਿਤ ਹੈ ਅੱਠੇ ਪਰ ਸਾਡੇ ਅੰਦਰ ਕਿਸੇ ਨਾ ਕਿਸੇ ਦੀ ਯਾਦ ਚੱਲਦੀ ਲੇਕਿਨ ਯਾਦ ਕਿਹਦੀ ਚੱਲੇ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸੰਕੇਤ ਦਿੱਤਾ ਇਹਨੂੰ ਥੋੜ੍ਹਾ ਜਿਹਾ ਵਿਸਤਾਰ ਸਦ ਕਹਾਂ ਸਿਮਰਨ ਔਰ ਧਿਆਨ ਇਹ ਗੁਰੂ ਕੀ ਮੱਤ ਵਿੱਚ ਦੋ ਸ਼ਬਦ ਆਮ ਚੱਲਦੇ ਹਨ ਇੱਕ ਸਿਮਰਨ ਦੂਜਾ ਧਿਆਨ ਅਸੀਂ ਗੁਰਮੁਖ ਪਿਆਰਿਓ ਭਾਵੇਂ ਬੈਠੇ ਹੋਈਏ ਭਾਵੇਂ ਲੰਮੇ ਪਏ ਹੋਈਏ ਭਾਵੇਂ ਕੋਈ ਵੀ ਕਾਰ ਵਿਹਾਰ ਕਰੀਏ ਸਾਡੇ ਮਨ ਵਿੱਚ ਆਉਣ ਵਾਲੇ ਸਮੇਂ ਬਾਰੇ ਬੀਤੇ ਸਮੇਂ ਦੇ ਬਾਰੇ ਸਿਮਰਨ ਚੱਲਦਾ ਅਧਿਆਤਮਕ ਪੁਰਸ਼ਾਂ ਦੇ ਕਹਿਣ ਮੁਤਾਬਕ ਗੁਰਮੁਖਾ ਇਹਨਾਂ ਦੁਨਿਆਵੀ ਵਸਤੂਆਂ ਦੇ ਸਿਮਰਨ ਕਰਕੇ ਤੇਰੀ ਬਾਤ ਬਣਨੀ ਨਹੀਂ ਦੂਜਾ ਸਮਾਂ ਆਉਂਦਾ ਹੈ ਆਪਾਂ ਰਾਤ ਨੂੰ ਸੌਂ ਜਾਂਦੇ ਆਰਾਮ ਕਰਦੇ ਹਾਂ ਭਾਵੇਂ ਸਾਡਾ ਸਰੀਰ ਕਿਰਿਆ ਰਹਿਤ ਹੋ ਜਾਂਦਾ ਹੈ ਲੇਕਿਨ ਸਿਮਰਨ ਉਦੋਂ ਵੀ ਚੱਲਦਾ ਹੈ ਪਤਾ ਨਹੀਂ ਦੇਸ਼ ਪ੍ਰਦੇਸ਼ ਵਿੱਚ ਆਪਾਂ ਕਿੱਥੇ ਭੁੱਲੇ ਆ ਅਧਿਆਤਮ ਪੁਰਸ਼ਾਂ ਦੇ ਮੁਤਾਬਕ ਜਿਹੜਾ ਤੇਰਾ ਸਵੇਰ ਦਾ ਸਿਮਰਨ ਸੀ ਉਹ ਵੀ ਕੋਈ ਫਾਇਦੇਮੰਦ ਨਹੀਂ ਜਿਹੜਾ ਰਾਤ ਦਾ ਸਿਮਰਨ ਵੀ ਉਹਦਾ ਵੀ ਕੋਈ ਲਾਭ ਨਹੀਂ ਸੁਚੇਤ ਹੋ ਜਦੋਂ ਆਪਾਂ ਸੁੱਤੇ ਹੁੰਦੇ ਭਾਵੇਂ ਸਾਡੇ ਘਰ ਕੋਈ ਚੋਰੀ ਕਰ ਜਾਏ ਭਾਵੇਂ ਸਾਨੂੰ ਕੋਈ ਬੁਰਾ ਭਲਾ ਸ਼ਬਦ ਕਹਿ ਦੇ ਆਪਾਂ ਨੂੰ ਪਤਾ ਨਹੀਂ ਚੱਲਦਾ ਕਿਉਂਕਿ ਸਾਡਾ ਸਰੀਰ ਉਦੋਂ ਕਿਰਿਆ ਰਹਿਤ ਹੁੰਦਾ ਹੈ। ਸਿਮਰਨ ਕਰਨ ਵਾਲੇ ਗੁਰਮੁਖਾਂ ਦੇ ਮੁਤਾਬਕ ਅਸਲੀ ਸਿਮਰਨ ਕਰਨ ਦਾ ਤਰੀਕਾ ਪ੍ਰੋਸੀਜਰ ਹੈ ਅਸੀਂ ਜਾ ਕੇ ਪਰਮਾਤਮਾ ਨੂੰ ਚੇਤੇ ਕਰੀਏ ਉਹਦਾ ਸਿਮਰਨ ਕਰੀਏ ਲੇਕਿਨ ਸਾਡੇ ਅੰਦਰ ਫੁਰਨੇ ਨਾ ਆਉਣ। ਸਾਡੇ ਅੰਦਰ ਫੁਰਨੇ ਚੱਲਦੇ ਨਹੀਂ ਇੱਥੇ ਪਰ ਮੈਂ ਬੇਨਤੀ ਕੀਤੀ ਵੀ ਜੇ ਜਾਗਦੇ ਹਾਂ ਤਾਂ ਉਦੋਂ ਵੀ ਕੋਈ ਫੁਰਨਾ ਜੇ ਆਪਣਾ ਸਰੀਰ ਕਿਰਿਆ ਰਹਿ ਤਾਂ ਆਪਾਂ ਸੌਂਗੇ ਤਾਂ ਉਦੋਂ ਵੀ ਕੋਈ ਨਾ ਕੋਈ ਫੁਰਨਾ। ਅਧਿਆਤਮਕ ਪੁਰਸ਼ ਕਹਿੰਦੇ ਵੀ ਗੁਰਮੁਖਾ ਜਾਗ ਲੇਕਿਨ ਜਦੋਂ ਜਾਗ ਕੇ ਤੂੰ ਫੁਰਨਿਆਂ ਤੋਂ ਰਹਿਤ ਹੋ ਜਾਏਗਾ ਉਦੋਂ ਤੇਰੀ ਬਾਤ ਬਣੇਗੀ। ਮੈਂ ਬੇਨਤੀ ਕੀਤੀ ਕਿ ਸਾਡੇ ਅੰਦਰ ਸਿਮਰਨ ਅੱਠੇ ਪੈਰੀ ਕਿਸੇ ਨਾ ਕਿਸੇ ਦਾ ਚੱਲਦਾ, ਕਦੇ ਪੁੱਤਰ ਦਾ ਚੇਤਾ, ਕਦੇ ਭਰਾ ਦਾ ਚੇਤਾ, ਜਿਵੇਂ ਜਿਵੇਂ ਆਪਣੇ ਸੰਬੰਧ ਨੇ, ਕਦੇ ਪਦਾਰਥਾਂ ਦਾ ਖਿਆਲ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਨਾਂ ਦਾ ਸਿਮਰਨ ਛੱਡ ਅਤੇ ਸਿਮਰਨ ਕਿਹਦਾ ਕਰਨਾ, ਇਹਦੇ ਨਾਲ ਕੀ ਫਾਇਦਾ ਹੋਵੇਗਾ, ਇਹ ਨਿਰਣਾ ਗੁਰੂ ਰਾਮਦਾਸ ਪਾਤਸ਼ਾਹ ਜਿਵੇਂ ਕਰਨਗੇ ਸਿਮਰਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਦੂਜਾ।
ਰਾਗਾਂ ਦੇ ਮੁਤਾਬਕ ਇਹ ਜੈਤ ਸਰੀ ਰਾਗ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਹਾਰੇ ਹਨ ਔਰ ਜਦੋਂ ਵੀ ਇਹਦਾ ਕੀਰਤਨ ਕਰਨਾ ਹੈ ਉਦੋਂ ਰਾਗੀ ਗੁਰੂ ਕੇ ਸਿੱਖਾਂ ਵਾਸਤੇ ਬਕਾਇਦਾ ਹਦਾਇਤ ਹੈ ਉਹ ਦੂਸਰੇ ਕਰ ਸੁਰਤਾਲ ਵਿੱਚ ਇਹਦਾ ਗਾਇਨ ਕਰਨ, ਇਹਦਾ ਕੀਰਤਨ ਕਰਨ।
ਇੱਕ ਓਅੰਕਾਰ
ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਚਾਰਨ ਤੇ ਰੱਖਿਆ ਕਰਦਾ ਹੈ।
ਸਤਿਗੁਰ ਪ੍ਰਸਾਦ
ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਤੇ ਤਾਂ ਬਾਤ ਬਣੇਗੀ। ਜਿਹੜਾ ਸਤਿਗੁਰ ਪ੍ਰਸਾਦ ਸ਼ਬਦ ਹੈ ਗੁਰਮੁਖੋ ਗੁਰੂ ਕੀ ਬਾਣੀ ਚ ਬੇਅੰਤ ਵੇਰਾ ਆਇਆ ਹੈ। ਕਿਉਂ? ਇਹਦਾ ਮੇਨ ਭਾਵ ਹੈ ਵੀ ਗੁਰੂ ਕੇ ਸਿੱਖਾ ਆਪਣੀ ਮਿਹਨਤ ਤੇ ਮਾਣ ਨਾ ਕਰ, ਗੁਰੂ ਦੇ ਕੋਲੋਂ ਕਿਰਪਾ ਮੰਗ ਤੇ ਜੇ ਕਿਰਪਾ ਹੋ ਗਈ ਤੂੰ ਉਸ ਪਰਿਪੂਰਨ ਪਰਮਾਤਮਾ ਤੱਕ ਪਹੁੰਚ ਜਾਏਗਾ। ਕਿਰਪਾ ਕਰਦੇ ਹਨ
ਹਰ ਹਰ ਸਿਮਰੋ ਅਗਮ ਅਪਾਰਾ।
ਜਿਹੜਾ ਗੁਰਮੁਖੀ ਹਰ ਸ਼ਬਦ ਹੈ ਇਹਦੇ ਵਿਦਵਾਨ ਪੁਰਸ਼ਾਂ ਨੇ 52 ਅਰਥ ਕੀਤੇ ਹਨ। ਹਰ ਦਾ ਅਰਥ ਮਗਰ ਮੱਛ ਵੀ ਲਿਖਿਆ, ਬਗਿਆੜ ਵੀ ਲਿਖਿਆ, ਪਾਣੀ ਵੀ ਹੈ, ਅੱਗ ਵੀ ਹੈ, ਲੇਕਿਨ ਗੁਰੂ ਕੀ ਬਾਣੀ ਜਿੱਥੇ ਆਪਾਂ ਇਹ ਵਿਚਾਰ ਕਰਾਂਗੇ ਹੁਣ ਇੱਥੇ ਇਹਦਾ ਭਾਵੇ ਹਰ ਥਾਂ ਤੇ ਵਿਆਪਕ ਜਿਹਨੂੰ ਆਪਾਂ ਕਹਿੰਦੇ ਸਰਵ ਵਿਆਪੀ, ਜਿਹੜਾ ਹਰ ਥਾਂ ਤੇ ਵਿਆਪਕ ਹੈ, ਦੁੱਖਾਂ ਦਾ ਹਾਰਕ ਹੈ, ਉਹ ਪਰਮਾਤਮਾ ਦੀ ਗਮਤਾ ਨਹੀਂ ਕਿਸੇ ਤੱਕ, ਕੋਈ ਬੰਦਾ ਉਹਦੀ ਗਮਤਾ ਨਹੀਂ ਪਾ ਸਕਦਾ। ਜਿਵੇਂ ਆਪਾਂ ਆਮ ਮਸ਼ੀਨਰੀ ਤੇ ਆਪਾਂ ਕਹਿੰਦੇ ਇੰਨੀ ਹੋਰਸ ਪਾਵਰ ਹੈ, ਇਹਦੀ ਇੰਨੀ ਤਾਕਤ ਹੈ, ਅਗਮ ਤੋਂ ਭਾਵ ਕਿ ਉਸ ਪਰਮਾਤਮਾ ਤੱਕ ਕਿਸੇ ਦੀ ਗਮਤਾ ਪਹੁੰਚ ਨਹੀਂ। ਅਪਾਰਾ ਤੋਂ ਹਾ ਭਾਵ ਹੁੰਦਾ, ਪਾਰਾ ਕਹਿੰਦੇ ਨੇ ਕੰਢੇ ਨੂੰ, ਉਹ ਇਹਨਾਂ ਕੰਢਿਆਂ ਹੱਦ ਬੰਨਿਆਂ ਤੋਂ ਉੱਪਰ ਹੈ, ਇਸ ਕਰਕੇ ਉਹਦਾ ਸਿਮਰਨ ਕਰਨਾ ਕਰ।
ਜਿਸ ਸਿਮਰਤ ਦੁੱਖ ਮਿਟੈ ਹਮਾਰਾ।
ਪਰਮਾਤਮਾ ਦੇ ਸਿਮਰਨ ਕਰਕੇ ਇੱਥੇ ਇੱਕ ਦੋ ਤਿੰਨਾਂ ਦੇ ਨਹੀਂ, ਹਮਾਰਾ ਤੋਂ ਭਾਵ ਅਸੀਂ ਸਾਰੇ ਦੇ ਸਾਰੇ, ਜੋ ਵੀ ਪਰਮੇਸ਼ਰ ਦੇ ਪਿਆਰੇ ਉਸ ਪਰਮਾਤਮਾ ਦਾ ਸਿਮਰਨ ਕਰਨਗੇ ਉਹ ਤਮਾਮ ਉਹਨਾਂ ਜੀਵਾਂ ਦੇ ਦੁੱਖਾਂ ਦੀ ਨਿਵਿਰਤੀ ਕਰਦਾ ਹੈ।
ਹਰ ਹਰ ਸਤਿਗੁਰ ਪੁਰਖ ਮਿਲਾਵ।
ਅਸੀਂ ਅਰਦਾਸ ਕਰੀਏ ਹੇ ਵਾਹਿਗੁਰੂ, ਕਿਉਂਕਿ ਸਾਨੂੰ ਆਪਣੇ ਆਪ ਸਮਝ ਨਹੀਂ ਪੈਣੀ। ਜਿਹੜਾ ਸਤਿਗੁਰੂ ਸ਼ਬਦ ਹੈ ਗੁਰਮੁਖੋ ਵਿਦਵਾਨਾਂ ਨੇ ਵੱਖ ਵੱਖ ਅਰਥ ਕੀਤੇ ਹਨ। ਆਮ ਕੌਮਨ ਪ੍ਰਚਲਿਤ ਗੂਦਾਰਥ ਆਪਾਂ ਹਨੇਰਾ ਰੂਦਾਰਥ ਚਾਨਣ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਭਾਵ ਕਿ ਜਿਹੜਾ ਵੀ ਪ੍ਰਾਣੀ ਮਾਤਰ ਗੁਰੂ ਦੇ ਸੰਪਰਕ ਵਿੱਚ ਆ ਗਿਆ ਉਹਦੇ ਅੰਦਰ ਹਨੇਰਾ ਨਹੀਂ ਰਹਿਣ ਦੇਗਾ। ਔਰ ਯਾਦ ਰੱਖਣਾ ਇਹ ਵੀ ਆਪਾਂ ਸਾਰੇ ਵੇਖਦੇ ਹਾਂ ਜਦੋਂ ਆਪਾਂ ਰਾਤ ਨੂੰ ਸੌਂਦੇ ਹਨ ਤੇ ਆਪਾਂ ਕਹਿੰਦੇ ਭਾਈ ਬੱਤੀ ਬੁਝਾ ਦਿਓ ਚਾਨਣ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ। ਜਦੋਂ ਗੁਰੂ ਸਾਡੇ ਤੇ ਕਿਰਪਾ ਕਰ ਦੇਗਾ ਸਾਡੇ ਅੰਦਰ ਚਾਨਣ ਹੋ ਜਾਏਗਾ ਨਾ ਉਦੋਂ ਅਵਿਦਿਆ ਦੀ ਨੀਂਦ ਨਹੀਂ ਆਏਗੀ। ਔਰ ਖਾਸ ਕਰਕੇ ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹ ਗੁਰੂ ਲਫ਼ਜ਼ ਕਮਰਸ਼ਲ ਹੋ ਗਿਆ ਹੈ ਕਿ ਇੰਨੇ ਪੈਸੇ ਦਿੱਤੇ ਟਿਊਸ਼ਨ ਰੱਖ ਲਈ ਤੇ ਗੱਲ ਬਣ ਗਈ ਉਹ ਵੀ ਗੁਰੂ ਕਹਿੰਦੇ ਹਨ, ਨਹੀਂ। ਗੁਰੂ ਉਹ ਜਿਹੜਾ ਸੱਤ ਨਾਲ ਜੋੜਦਾ ਹੈ, ਇਹ ਵਾਹਿਗੁਰੂ ਸਾਡੇ 'ਤੇ ਕਿਰਪਾ ਕਰੋ, ਜਿਹੜਾ ਸੱਤ ਨਾਲ ਜੋੜਨ ਵਾਲਾ ਹੈ, ਜਿਹੜਾ ਹਨੇਰੇ 'ਚੋਂ ਕੱਢ ਕੇ ਪ੍ਰਕਾਸ਼ ਦੇਣ ਵਾਲਾ ਹੈ, ਸਾਡਾ ਸੰਪਰਕ ਉਸ ਸੱਚੇ ਗੁਰੂ ਨਾਲ ਹੋ ਜਾਏ।
ਗੁਰ ਮਿਲਿਆ ਸੁਖ ਹੋਈ ਰਾਮ।
ਔਰ ਉਸ ਰਾਰੇ ਨੂੰ ਫਿਰ ਸਿਆਰੀ, ਇਹਨੂੰ ਆਪਾਂ ਕਵਾਂਗੇ ਪੰਜਾਬੀ ਦੀ ਵਿਆਕਰਨ ਦੇ ਮੁਤਾਬਕ ਕਿਰਿਆ, ਅੰਗਰੇਜ਼ੀ ਦੀ ਗ੍ਰੈਮਰ ਦੇ ਮੁਤਾਬਕ ਵਰਬ। ਗੁਰੂ ਦੇ ਦੁਆਰਾ ਗੁਰੂ ਦੇ ਮਿਲਣ ਕਰਕੇ ਸਾਨੂੰ ਆਤਮਕ ਸੁਖ ਦੀ ਪ੍ਰਾਪਤੀ ਹੋ ਜਾਵੇਗੀ।
ਹਰ ਗੁਣ ਗਾਵੋ ਮੀਤ ਹਮਾਰੇ।
ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਕਈਆਂ ਨੇ ਆਪਣੇ ਸ਼ਿਸ਼ਾਂ ਨੂੰ ਭੇਡਾਂ ਬੱਕਰੀਆਂ ਵੀ ਕਿਹਾ, ਇਹ ਗੁਰੂ ਨਾਨਕ ਦਾ ਮਤ ਹੈ ਜਿਹਨੇ ਸਿੱਖਾਂ ਨੂੰ ਭਰਾ ਕਿਹਾ, ਭਾਈ ਭਰਾ, ਮੀਤ ਮਿੱਤਰ। ਹੇ ਮੇਰੇ ਮਿੱਤਰੋ, ਬੰਦਿਆਂ ਦੀ ਵਡਿਆਈ ਕਰਨ ਦੀ ਬਜਾਏ ਹਰੀ ਦੇ ਗੁਣ ਗਾਉਣਾ ਕਰੋ। ਸਾਡੇ ਆਮ ਇੱਕ ਪ੍ਰਚਲਿਤ ਹੈ ਵੀ ਜਿਵੇਂ ਜਿਵੇਂ ਇਲਾਜ ਕੀਤਾ ਤੇ ਮਰਜ਼ ਵੱਧਦੀ ਗਈ, ਇਹ ਬਿਲਕੁਲ ਗੁਰਮੁਖੋ ਅੱਜ ਦੇ ਜ਼ਮਾਨੇ 'ਚ ਟੁੱਕਦਾ ਹੈ। ਕਿੰਨਾ ਵੀ ਪ੍ਰਚਾਰ ਕਰੀ ਜਾਂਦੇ ਪਰ ਏਡੀ ਬਦਨਸੀਬੀ ਹੈ, ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੰਦਾ ਆਉਂਦਾ ਤੇ ਕਿਸ਼ਾਮਦ ਕਰਦੇ ਫਲਾਣਾ ਸਾਹਿਬ ਨੇ ਦਰਸ਼ਨ ਦਿੱਤੇ ਨੇ। ਮੈਂ ਬੇਨਤੀ ਕਰਾਂ, ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਸਾਹਿਬ ਨਹੀਂ, ਬੜਾ ਵੱਡਾ ਦੁਖਾਂਤ ਹੈ। ਗੁਰੂ ਪਾਤਸ਼ਾਹ ਮਹਾਂ ਦੀ ਹਜ਼ੂਰੀ ਛੱਡ ਕੇ ਇੱਕ ਬੰਦਾ ਆਉਂਦਾ ਤੇ ਉਹਦੇ ਅੱਗੇ ਪਿੱਛੇ ਤੁਰੇ ਫਿਰਨਗੇ, ਫਿਰ ਸਟੇਜ 'ਤੇ ਉਹਦੀ ਝੂਠੀ ਵਡਿਆਈ ਕਰਨਗੇ, ਫਲਾਣੇ ਨੇ ਬੜੀ ਕਿਰਪਾ ਕੀਤੀ, ਫਲਾਣੇ ਦਰਸ਼ਨ ਦਿੱਤੇ। ਨਿਮਰਤਾ ਸਹਿਤ ਬੇਨਤੀ ਕਰਾਂ, ਗੁਰੂ ਦੀ ਹਜ਼ੂਰੀ ਵਿੱਚ ਕੇਵਲ ਤੇ ਕੇਵਲ ਗੁਰੂ ਪਰਮੇਸ਼ਰ ਦੀ ਵਡਿਆਈ ਕੀਤੀ ਜਾਏ। ਇਹ ਬੜਾ ਘਟੀਆ ਪੱਖ ਆ ਰਿਹਾ, ਬੜਾ ਘਟੀਆ ਪੱਖ। ਸਤਿਗੁਰੂ ਪਾਤਸ਼ਾਹ ਕਿਤੇ ਸਾਡੇ 'ਤੇ ਕਿਰਪਾ ਕਰਨ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖੋ ਜਿਹੜਾ ਕੇਵਲ ਤੇ ਕੇਵਲ ਹਰੀ ਹੈ ਨਾ, ਤੁਸੀਂ ਮੇਰੇ ਮਿੱਤਰ ਹੋ, ਤੁਹਾਨੂੰ ਸੁਝਾਅ ਹੈ ਉਸ ਪਰਮਾਤਮਾ ਦੇ ਗੁਣ ਗਾਉਣਾ ਕਰੋ।
ਹਰ ਹਰ ਨਾਮ ਰੱਖੋ ਉਰ ਤਾਰੇ।
ਔਰ ਉਸ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾਉਣਾ ਕਰੋ। ਕਿਵੇਂ ਟਿਕੇਗਾ? ਆਪਾਂ ਕਿਤੇ ਵੀ ਦਰਿਆ ਹੋਵੇ, ਛੱਪੜ ਹੋਵੇ, ਖਾਲੀ ਘੜਾ ਲੈ ਜਾਓ। ਜਦੋਂ ਵੀ ਆਪਾਂ ਖਾਲੀ ਘੜਾ ਉਸ ਆਪਾਂ ਛੱਪੜ ਦਰਿਆ ਪਾਵਾਂਗੇ ਨਾ, ਉਦੋਂ ਇੱਕਦਮ ਪਾਣੀ ਦੌੜ ਕਰਕੇ ਘੜੇ 'ਚ ਪੈ ਜਾਏਗਾ। ਆ ਗਰਮੀਆਂ ਦੇ ਮੌਸਮ 'ਚ ਆਪਾਂ ਵਾਵਰੋਲੀ ਵੇਖਦੇ ਹਾਂ। ਵਿਗਿਆਨੀਆਂ ਦੇ ਕਹਿਣ ਮੁਤਾਬਕ ਜਦੋਂ ਉਹ ਹਵਾ ਉੱਡ ਕੇ ਹੌਲੀ ਜਾਂਦੀ ਅਤੇ ਉੱਪਰ ਉੱਡ ਜਾਂਦੀ ਹੈ ਨਾ, ਉਸ ਖਾਲੀ ਥਾਂ ਨੂੰ ਭਰਨ ਲਈ ਜਦੋਂ ਹਵਾ ਆਉਂਦੀ ਉਹਨੂੰ ਕਹਿੰਦੇ ਵਾਵਰੋਲਾ। ਇਸੇ ਪ੍ਰਕਾਰ ਕਿਉਂਕਿ ਆਪਾਂ ਪੰਕਤੀ ਸੁਣੀ ਹੈ, ਹਰ ਹਰ ਨਾਮ ਰੱਖੋ ਆਧਾਰੇ, ਅਸੀਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਕਿਵੇਂ ਧਾਰਾਂਗੇ? ਕਿਤੇ ਆਪਾਂ ਖਾਲੀ ਹੋਈਏ ਤੇ ਆਪਾਂ ਤਾਂ ਖਾਲੀ ਨਹੀਂ ਹੁੰਦੇ। ਮੈਂ ਮੇਰੀ, ਮੈਂ ਵੱਡਾ, ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਆਪਣੇ ਆਪ ਨੂੰ ਖਾਲੀ ਕਰਕੇ ਜਿਹੜਾ ਉਹ ਦੁੱਖਾਂ ਦਾ ਹਾਰ ਘਰੇ ਭਰੇ ਕਰਨ ਵਾਲਾ ਪਰਮਾਤਮਾ ਹੈ ਉਹਦੇ ਨਾਮ ਨੂੰ ਅਥਵਾ ਉਹਨੂੰ ਹਿਰਦੇ ਦੇ ਅੰਦਰ ਟਿਕਾਉਣਾ ਕਰ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ।
ਔਰ ਭਾਈ ਗੁਰੂ ਕੇ ਸਿੱਖਾ ਜੇ ਮਿਲਦਾ ਨਾ ਹਰੇ ਭਰੇ ਕਰਨ ਵਾਲੇ ਦੁੱਖਾਂ ਦੇ ਹਰ ਪਰਮਾਤਮਾ ਦੀ ਗੱਲ ਕਰ। ਆਪਾਂ ਤਾਂ ਗੁਰਦੁਆਰੇ ਵੀ ਆਣ ਕੇ ਫਰਾਨਾ ਸਾਂ, ਕੀ ਹਾਲ ਹੈ, ਝੋਨਾ ਕਿੰਨਾ ਹੋਇਆ, ਕਿੰਨਾ ਕੁ ਬੀਜਿਆ ਗਿਆ, ਮਾੜੀ ਬਾਤ ਨਹੀਂ। ਲੇਕਿਨ ਆਪਾਂ ਜਿੱਥੇ ਆਏ ਆਪਾਂ ਉਹੀ ਗੱਲ ਕਰੀਏ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨੇ ਵਿਆਹ ਵਿੱਚ ਬੀ ਦਾ ਲੇਖਾ। ਵਿਆਹ 'ਚ ਬੀ ਦਾ ਲੇਖਾ ਨਾ ਕਰ। ਜੇ ਤੇਰੇ 'ਤੇ ਪਰਮਾਤਮਾ ਨੇ ਤਰਸ ਕੀਤਾ ਹੈ, ਤੈਨੂੰ ਇੱਥੇ ਲੈ ਆਇਆ ਨਾ, ਸੁਣ ਤੇ ਪਰਮਾਤਮਾ ਦੇ ਬਚਨ ਦੂਜਿਆਂ ਨੂੰ ਸੁਣਾਉਣਾ ਕਰ।
ਗੁਰ ਮਿਲਿਆ ਪ੍ਰਗਟ ਹੋਈ ਰਾਮ।
ਔਰ ਗੁਰੂ ਨੂੰ ਮਿਲਣ ਕਰਕੇ ਪਰਿਪੂਰਨ ਪਰਮਾਤਮਾ ਤੇਰੇ ਹਿਰਦੇ ਚੋਂ ਪ੍ਰਗਟ ਹੋ ਜਾਵੇਗਾ।
ਮਧੂਸੂਦਨ ਹਰ ਮਾਧੋ ਪ੍ਰਾਨਾ।
ਇਹ ਗੁਰਮੁਖੋ ਜਿਵੇਂ ਜਿਵੇਂ ਕਿਸੇ ਨੇ ਪਰਮਾਤਮਾ ਨੂੰ ਅਨੁਭਵ ਕੀਤਾ ਉਹਦੇ ਮੁਤਾਬਕ ਸਾਡੇ ਵੱਡੇ ਵਡੇਰਿਆਂ ਨੇ ਉਹਦੇ ਨਾਂ ਰੱਖ ਲੈ। ਇੱਕ ਬੜਾ ਅਜੀਬੋ ਗਰੀਬ ਮਾਮਲਾ ਹੈ, ਸਾਡੇ ਘਰ ਬੱਚੀ ਆਉਂਦੀ ਹੈ, ਬੱਚਾ ਆਉਂਦਾ ਹੈ, ਅਸੀਂ ਆਪੋ ਆਪਣੀ ਸੋਚ ਦੇ ਮੁਤਾਬਕ ਉਹਦੇ ਨਾਂ ਰੱਖਦੇ ਹਾਂ, ਚੱਲਦਾ ਹੈ। ਪਰ ਪਰਮਾਤਮਾ ਦੇ ਸੰਬੰਧ ਵਿੱਚ ਬੜੀ ਅਜੀਬੋ ਗਰੀਬ ਬਾਤ ਹੈ। ਸਾਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ, ਲੇਕਿਨ ਅਸੀਂ ਆਪਣੇ ਅਨੁਭਵ ਦੇ ਮੁਤਾਬਕ ਪਰਮਾਤਮਾ ਦੇ ਨਾਮ ਵੀ ਰੱਖਦੇ। ਇੱਧਰ ਬੱਚਿਆਂ ਦਾ ਨਾਮ, ਉੱਧਰ ਪਰਮਾਤਮਾ ਦਾ ਨਾਮ। ਜਿਹੜਾ ਮਧੂਸੂਦਨ ਨਾਮ ਹੈ, ਇਹ ਪ੍ਰਾਚੀਨ ਭਾਰਤੀ ਪਰੰਪਰਾ ਦੇ ਮੁਤਾਬਕ ਇਹਨੂੰ ਕਹਿੰਦੇ ਨੇ ਕਿਰਿਆਵਾਚਕ ਨਾਮ। ਮਧ ਨਾਮ ਦੇ ਦੈਂਤ ਨੂੰ ਮਾਰਨ ਕਰਕੇ ਉਸ ਦੈਵੀ ਸ਼ਕਤੀ ਦਾ ਨਾਮ ਮਧੂਸੂਦਨ ਰੱਖਿਆ ਗਿਆ। ਮਾਧੋ ਤੋਂ ਭਾਵ ਹੁੰਦਾ ਧਾ ਜਾਣ ਵਾਲੀ ਮਾਇਆ ਦਾ ਪਤੀ। ਮਾਧੋ ਸ਼ਬਦ ਬਹੁਤ ਆਉਂਦਾ ਹੈ, ਇਹਦਾ ਵਿਦਵਾਨਾਂ ਨੇ ਅਰਥ ਕੀਤਾ ਕਿ ਧਾ ਜਾਣ ਵਾਲੀ, ਧਾ ਜਾਣ ਵਾਲੀ ਤੋਂ ਭਾਵ ਹੈ ਜਿਹੜੀ ਅੱਜ ਇੱਥੇ ਅਤੇ ਕੱਲ੍ਹ ਉੱਥੇ, ਜਿਹੜੀ ਟਿਕਦੀ ਨਹੀਂ। ਉਹਦਾ ਜੋ ਮਾਲਕ ਹੈ ਨਾ, ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾਉਣਾ ਕਰ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਇਹਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੂੰ ਪਰਮਾਤਮਾ ਦਾ ਮਿੱਠਾ ਲੱਗਦਾ ਹੈ, ਕਿਤੇ ਗੁਰਮੁਖ ਤਜਰਬਾ ਕਰਕੇ ਵੇਖਣਾ। ਆਪਾਂ ਆਪਣੇ ਘਰ ਵਿੱਚ ਦੋਸਤਾਂ ਮਿੱਤਰਾਂ ਨਾਲ ਬੈਠੇ ਹੋਈਏ ਨਾ, ਅਤੇ ਸਾਰੀ ਰਾਤ ਆਪਾਂ ਨਿੰਦਿਆ ਚੁਗਲੀ ਕਰਦੇ ਰਹੀਏ, ਆਪਾਂ ਨੂੰ ਨੀਂਦ ਨਹੀਂ ਆਉਂਦੀ। ਆਪਾਂ ਘਰਦਿਆਂ ਨੂੰ ਵੀ ਕਹਿ ਦਿਆਂਗੇ ਵੀ ਥੋੜ੍ਹੀ ਜਿਹੀ ਦੋ ਚਾਰ ਕੱਪ ਚਾਹ ਬਣਾ ਲਓ, ਇਹੋ ਜਿਹਾ ਮੌਕਾ ਕਦੇ ਕਦੇ ਆਉਂਦਾ ਹੈ। ਅਤੇ ਜੇ ਕਿਤੇ ਉਹਨਾਂ ਚਾਰ ਸਾਡੇ ਮਿੱਤਰਾਂ ਗੁਰਮੁਖਾਂ 'ਚੋਂ ਇੱਕ ਅੱਧਾ ਬੰਦਾ ਕਹਿ ਦੇ ਵੀ ਆਪਾਂ ਕੁਦਰਤੀ ਤੌਰ 'ਤੇ ਇਕੱਠੇ ਹੋਏ ਹਾਂ, ਅੱਜ ਰਲ ਕੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ, ਅਤੇ ਗੁਰਮੁਖੋ ਦੀ ਗੱਲ ਪੂਰੀ ਕਰਨ ਤੱਕ ਆਪਾਂ ਕਹਿਣਾ ਚੰਗਾ ਭਾਈ ਸਾਹਿਬ ਤੁਸੀਂ ਪਾਠ ਕਰ ਲਓ, ਮੈਂ ਜਾ ਕੇ ਆਰਾਮ ਕਰ ਲਾਂ। ਇਹ ਆਪਾਂ ਸਾਰੇ ਕਰਦੇ ਹਾਂ। ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਨਾਮ ਮਿੱਠਾ ਲੱਗਦਾ ਹੈ, ਮੇਰੇ ਮਨ ਤਰ ਅੰਮ੍ਰਿਤ ਮੀਠ ਲਗਾਨਾ। ਅਤੇ ਚਾਹੇ ਗੁਰਮੁਖੀ ਮਿੱਠਾ ਲੱਗਾ ਬਾਬੇ ਫਰੀਦ ਨੂੰ, ਬਾਬੇ ਫਰੀਦ ਦੀ ਬਾਣੀ ਪੜ੍ਹੀਏ ਨਾ, ਉਹਨਾਂ ਨੇ ਇੱਕ ਥਾਂ 'ਤੇ ਫਰਮਾਇਆ, ਕਹਿੰਦੇ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖੋ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਬਾਬੇ ਫਰੀਦ ਨੇ ਸ਼ੱਕਰ ਬੜੀ ਖਾਧੀ ਬਚਪਨ 'ਚ, ਉਹਨਾਂ ਦਾ ਜੀਵਨ ਪੜ੍ਹੀਏ ਤੇ। ਬਾਬਾ ਜੀ ਕਹਿੰਦੇ ਮੈਂ ਮਿਸ਼ਰੀ ਵੀ ਖਾ ਕੇ ਵੇਖੀ ਹੈ, ਮੈਂ ਸ਼ਹਿਦ ਵੀ ਖਾਧਾ ਹੈ, ਮੈਂ ਮੱਝ ਦਾ ਦੁੱਧ ਵੀ ਪੀਤਾ ਹੈ, ਗੁੜ ਤੇ ਸ਼ੱਕਰ ਵੀ ਖਾ ਕੇ ਵੇਖੀ ਪਰ ਜੋ ਸਵਾਦ ਪਰਮਾਤਮਾ ਦੇ ਨਾਮ ਚ ਮੈਨੂੰ ਹੋਰ ਪਾਸੇ ਤੋਂ ਲੱਭਾ ਨਹੀਂ। ਇਹ ਗੁਰਮੁਖਾਂ ਦੀ ਅਵਸਥਾ ਹੈ। ਮੇਰੇ ਪਾਤਸ਼ਾਹ ਕਹਿੰਦੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ ਮੇਰੇ ਮਨ ਨੂੰ ਮੇਰੇ ਤਨ ਨੂੰ ਚੰਗਾ ਲੱਗਾ ਹੈ।
ਹਰ ਹਰ ਦਇਆ ਕਰੋ ਗੁਰ ਮੇਲੋ।
ਇਹ ਦੁੱਖਾਂ ਦੇ ਹਾਰਕ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਮੇਰਾ ਪੂਰਨ ਗੁਰੂ ਨਾਲ ਮਿਲਾਪ ਕਰਦੇ ਕਰਾ ਦੇ। ਆਪਾਂ ਗੁਰਮੁਖੋਂ ਮਿਲਾਪ ਕਰਨੀ ਆਉਂਦੇ, ਆਪਾਂ ਪਿਆਰ ਕਰਕੇ ਨਹੀਂ ਆਉਂਦੇ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਲੇਕਿਨ ਬਹੁਤ ਸੰਮਤੀ ਸਾਡੀ ਅਵਸਥਾ ਹੈ। ਆਪਾਂ ਵਪਾਰ ਕਰਨ ਲਈ ਆਉਂਦੇ, ਵਪਾਰ ਕਰਨ ਲਈ। ਮੈਂ ਇੱਕ ਮੁਸਲਮਾਨ ਸੂਫੀ ਫਕੀਰ ਬਾਬੇ ਜਨੈਦ ਦਾ ਜੀਵਨ ਪੜ੍ਹਿਆ, ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਅਮੀਰ ਸ਼ੇਖ, ਉਹ 10,000 ਅਸ਼ਰਫੀ ਲੈ ਕੇ ਆਇਆ। ਕਹਿੰਦਾ ਬਾਬਾ ਜੀ ਤੁਹਾਨੂੰ ਭੇਟ ਕਰਨੀ। ਕਹਿੰਦੇ ਗੁਰਮੁਖਾ ਮੇਰੇ ਕੰਮ ਵੀ ਨਹੀਂ, ਚੁੱਕ ਕੇ ਲੈ ਜਾ। ਉਹ ਕਹਿੰਦਾ ਬਾਬਾ ਜੀ ਮੈਂ ਭੇਟ ਕਰ ਲਈ ਆਇਆ, ਲਿਜਾਣ ਲਈ ਨਹੀਂ ਆਇਆ। ਉਹ ਮਹਾਤਮਾ ਜਨੈਦ ਬੜੀ ਉੱਚੀ ਅਵਸਥਾ ਵਾਲਾ ਸੀ, ਕਹਿਣ ਲੱਗਾ ਵੀ ਮਿੱਤਰਾ ਸੱਚੋ ਸੱਚ ਦੱਸੀ, ਤੇਰੇ ਅੰਦਰ ਘੋਰ ਇੱਛਾ ਹੈ ਵੀ ਤੈਨੂੰ ਅਸ਼ਰਫੀਆਂ ਚਾਹੀਦੀਆਂ ਨੇ। ਉਹ ਹੱਸ ਕੇ ਕਹਿਣ ਲੱਗਾ ਬਾਬਾ ਜੀ ਤੁਸਾਂ ਪੁੱਛ ਹੀ ਲਿਆ ਨਾ, ਅਤੇ ਮੈਂ ਬੇਨਤੀ ਕਰਾਂ, ਮੈਂ ਲੋਕਾਂ ਦੇ ਕੋਲੋਂ ਸੁਣਿਆ ਵੀ ਜਿਹੜਾ ਮਹਾਤਮਾ ਜਨੈਦ ਨੂੰ 10,000 ਅਸ਼ਰਫੀ ਭੇਟ ਕਰਦੇ, ਉਹਨੂੰ ਮੁੜ ਕੇ ਖੁਦਾ ਲੱਖ ਅਸ਼ਰਫੀ ਦਿੰਦਾ ਹੈ। ਮੇਰਾ ਦਾਨ 10 ਗੁਣਾ ਵੱਧ ਜਾਏਗਾ। ਅਤੇ ਬਾਬਾ ਜਨੈਦ ਜੀ ਕਹਿਣ ਲੱਗੇ ਕਮਲਿਆ ਇਹ 10 ਨਾ ਗਵਾ, ਤੈਨੂੰ ਭੁਲੇਖਾ ਪਿਆ ਅਤੇ ਕਿਰਪਾ ਕਰਕੇ ਚੁੱਕ ਲਾ, ਮੈਂ 10 ਦਾ 100 ਬਣਾਉਣ ਵਾਲਾ ਨਹੀਂ। ਇਹ ਗੱਲ ਭਾਵੇਂ ਸੂਫੀ ਮਤ ਦੇ ਇਤਿਹਾਸ 'ਚ ਹੈ। ਆਪਾਂ ਸਾਰੇ ਜਾਣੇ ਗੁਰਮੁਖੋ ਆਪਣੇ ਅੰਦਰ ਵੇਖੀਏ ਨਾ, ਅਤੇ ਸਾਡੀ ਬਿਲਕੁਲ ਉਸ ਖਾਣ ਵਾਲੀ ਪੁਜੀਸ਼ਨ ਹੈ ਵੀ ਪਾਤਸ਼ਾਹ 50 ਰੁਪਈਏ ਭੇਟ ਕਰਦੇ ਅਤੇ ਕਿਰਪਾ ਕਰੀ ਲਾਟਰੀ ਪਾਈਏ ਨਿਕਲਾਵੇ ਵੱਡੀ ਦੇ ਰਿਹਾ, ਇਹ ਸਾਡਾ ਵਪਾਰ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਤੂੰ ਦਇਆ ਦਾ ਪਾਤਰ ਬਣ, ਤੂੰ ਗੁਰੂ ਦੀ ਮੰਗ ਕਰ ਤੇ ਗੁਰੂ ਤੇਰੇ ਤੇ ਕਿਰਪਾ ਕਰੇਗਾ।
ਪੁਰਖ ਨਿਰੰਜਨ ਸੋਈ ਰਾਮ।
ਪੁਰਖ ਦੇ ਬੇਅੰਤ ਅਰਥ ਨੇ ਪੁਰਸ਼ਾਰ ਦੇਣ ਵਾਲਾ। ਆਪਾਂ ਗੁਰਬਾਣੀ ਚ ਵੀ ਪੜ੍ਹਦੇ ਏਕਾ ਪੁਰਖ ਸਬਾਈ ਨਾਰ, ਇੱਕ ਪਰਮਾਤਮਾ ਪੁਰਖ ਹੈ, ਬਾਕੀ ਸਾਰੇ ਇਹ ਜੀਵ ਇਸਤਰੀਆਂ ਦੇ ਮਨਿੰਦ ਹਨ। ਨਿਰੰਜਨ ਤੋਂ ਭਾਵ ਉਹਦੇ ਅੰਦਰ ਕਿਸੇ ਪ੍ਰਕਾਰ ਅਵਿਦਿਆ ਦੀ ਕਾਲ ਖਲੀ। ਸਾਡੇ 'ਚ ਕਿਸੇ 'ਚ 5 ਔਗੁਣ ਹੋਣਗੇ, ਕਿਸੇ ਵਿੱਚ 50 ਹੋਣਗੇ, ਲੇਕਿਨ ਇੱਕ ਵਾਹਿਗੁਰੂ ਜਿਹਦੇ ਵਿੱਚ ਕਿਸੇ ਪ੍ਰਕਾਰ ਕੋਈ ਅਵਿਦਿਆ ਦੀ ਕਾਲ ਖਲੀ, ਕੋਈ ਔਗੁਣ ਨਹੀਂ। ਉਹ ਤਾਂ ਇੰਨਾ ਬੇਅੰਤ ਹੈ, ਆਪਾਂ ਪੜ੍ਹਦੇ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਖਸੰਦ। ਆਪਾਂ ਸਵੇਰੇ ਉੱਠ ਕੇ ਅਰਦਾਸ ਬੇਨਤੀ ਕਰੀਏ ਜਾਂ ਨਾ ਕਰੀਏ, ਆਪਾਂ ਪੂਜਾ ਪਾਠ ਕਰੀਏ ਜਾਂ ਨਾ ਕਰੀਏ, ਕੋਈ ਨਮਾਜ਼ ਪੜ੍ਹੇ ਜਾਂ ਨਾ ਪੜ੍ਹੇ, ਲੇਕਿਨ ਉਹ ਪਰਿਪੂਰਨ ਪਰਮਾਤਮਾ ਸਾਨੂੰ ਫੇਰ ਵੀ ਦਿੰਦਾ ਹੈ। ਮੈਂ ਗ੍ਰੰਥ ਵਿੱਚ ਦ੍ਰਿਸ਼ਟਾਂਤ ਪੜ੍ਹ ਕੇ ਹੈਰਾਨ ਹੋ ਗਿਆ। ਉਹ ਕਹਿੰਦਾ ਵੀ ਕਿਸੇ ਬੰਦੇ ਨੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਬਾਲਣ ਅਤੇ ਖੱਪਣ ਦਾ ਪ੍ਰਬੰਧ ਨਹੀਂ ਕੀਤਾ। ਜਿਉਂਦਿਆਂ ਤਾਂ ਆਪਾਂ ਬੜਾ ਕੁਝ ਕਰਦੇ ਹਾਂ ਨਾ, ਲੇਕਿਨ ਉਹ ਏਡਾ ਦਿਆਲੂ ਹੈ ਵੀ ਸਾਡੇ ਮਰਨ ਤੋਂ ਬਾਅਦ ਵੀ ਉਹਨੂੰ ਫਿਕਰ ਹੈ ਵੀ ਉਹਨੂੰ ਕੱਫਣ ਵੀ ਦੇਣਾ ਅਤੇ ਉਹਨੂੰ ਬਾਲਣ ਵੀ ਦੇਣਾ ਹੈ। ਜਿਉਂਦਿਆਂ ਤਾਂ ਲੋੜਾਂ ਸਾਡੀਆਂ ਆਏ ਨਹੀਂ, ਆਏ ਨਾ, ਆਪਾਂ ਸਾਰੇ ਮੰਨਦੇ ਹਾਂ, ਲੇਕਿਨ ਉਹ ਸਾਡੇ ਇੰਨਾ ਲਾਗੇ, ਇੰਨਾ ਦਿਆਲੂ ਕਿਰਪਾਲੂ ਹੈ, ਸਾਡੇ ਮਰਨ ਤੋਂ ਬਾਅਦ ਵੀ ਉਹਨੂੰ ਫਿਕਰ ਹੈ ਵੀ ਇਹਦਾ ਸੰਸਕਾਰ ਢੰਗ ਨਾਲ ਹੋ ਜਾਏ। ਕਫਨ ਪਾਇਆ ਜਾਏ, ਇਹਨੂੰ ਲੱਕੜਾਂ ਮਿਲ ਜਾਣ। ਜੇ ਮਰਿਆਂ ਤੋਂ ਬਾਅਦ ਗੁਰਮੁਖ ਉਹ ਦਿੰਦਾ ਤੇ ਜਿਉਂਦਿਆਂ ਕਿਉਂ ਨਾ ਦੇਗਾ? ਜੇ ਮਰਿਆਂ ਤੋਂ ਬਾਅਦ ਦਿੰਦਾ ਹੈ ਤੇ ਜਿਉਂਦਿਆਂ ਕਿਵੇਂ ਨਾ ਦੇਗਾ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਔਰ ਪਰਮਾਤਮਾ ਜਿਹੜਾ ਉਹਦੇ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ।
ਹਰ ਹਰ ਨਾਮ ਸਦਾ ਸੁਖ ਦਾਤਾ,
ਹਰੇ ਭਰੇ ਕਰਨ ਵਾਲਾ ਦੁੱਖਾਂ ਦਾ ਹਾਰਕ, ਉਹਦਾ ਨਾਮ ਤਮਾਮ ਸੁੱਖਾਂ ਨੂੰ ਦਿੰਦਾ ਹੈ। ਆਪਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉੱਥੇ ਰੰਭ ਦੇ ਵਿੱਚ ਪੰਕਤੀਆਂ ਆਉਂਦੀਆਂ ਨੇ, ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਦਾ ਚਿੰਤਨ ਕਰਨ ਦੇ ਨਾਲ ਆਟੋਮੈਟਿਕਲੀ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ, ਆਤਮ ਗਿਆਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਪਰਮਾਤਮਾ ਨਾ ਉਹਦੇ ਨਾਮ ਨਾਲ ਜੁੜਿਆ ਰਹੋ, ਉਹ ਸੁੱਖਾਂ ਨੂੰ ਦੇਣ ਵਾਲਾ ਹੈ।
ਹਰ ਕੈ ਰੰਗ ਮੇਰਾ ਮਨ ਰਾਤਾ,
ਗੁਰਮੁਖ ਜੇ ਗੱਲ ਵਿਗੜੀ ਹੈ ਨਾ, ਮੈਂ ਕੌੜਾ ਸੱਚ ਕਹਿਣ ਲੱਗਾ, ਤੁਹਾਡੇ ਤੇ ਤਾਂਹੀਓ ਪ੍ਰਭਾਵ ਨਹੀਂ ਪੈਂਦਾ ਵੀ ਜਿਹੜੇ ਕਹਿਣ ਵਾਲੇ ਉਹ ਆਪ ਨਹੀਂ ਕਰਦੇ। ਤੁਸੀਂ ਸਟੇਜ ਤੇ ਸਾਨੂੰ ਲੈਕਚਰ ਦਿੰਦਿਆਂ ਭਾਸ਼ਣ ਦਿੰਦਿਆਂ ਵਹਿੰਦੇ ਹੋ, ਤੁਹਾਡੇ ਤੇ ਬੜਾ ਚੰਗਾ ਪ੍ਰਭਾਵ ਪੈਂਦਾ ਹੈ, ਲੇਕਿਨ ਕਿਤੇ ਸਟੇਜ ਤੋਂ ਉਤਰਨ ਤੋਂ ਬਾਅਦ ਕਿਤੇ ਉਹਨਾਂ ਦੇ ਕਮਰੇ ਵਿੱਚ ਜਾ ਕੇ ਵੇਖਿਆ ਜੀ ਕੀ ਗੱਲਾਂ ਕਰਦੇ ਹਨ, ਸਾਡੀ ਕੀ ਪੋਜੀਸ਼ਨ, ਅਸੀਂ ਤਾਂ ਕਲਾਕਾਰ ਬਣ ਗਏ ਹਾਂ। ਮੈਂ ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਤੋਂ ਬੜਾ ਮੁਤਾਸਰ ਹਾਂ। ਤਕਰੀਬਨ ਕਥਾ ਵਿੱਚ ਉਹਨਾਂ ਦੀਆਂ ਵਾਰਾਂ ਵਿੱਚੋਂ ਦੋ ਚਾਰ ਪੌੜੀਆਂ ਦੀ ਤਕਰੀਬਨ ਆਪਾਂ ਵਿਚਾਰ ਕਰਦੇ ਰਹਿੰਦੇ ਹਾਂ। ਉਹਨਾਂ ਦਾ ਮੈਂ ਜੀਵਨ ਪੜ੍ਹਿਆ, ਉਹ ਜਾ ਰਹੇ ਸਨ ਤੇ ਨਗਰ ਵਾਸੀਆਂ ਨੂੰ ਪਤਾ ਚੱਲਿਆ ਵੀ ਭਾਈ ਜੀ ਜਾ ਰਹੇ ਤੇ ਉਹਨਾਂ ਬੇਨਤੀ ਕੀਤੀ ਭਾਈ ਸਾਹਿਬ ਸਾਡੇ ਨਗਰ ਦੋ ਚਾਰ ਦਿਨ ਟਿਕੋ, ਸਾਨੂੰ ਗੁਰੂ ਦੀ ਮੱਤ ਨਾਲ ਜੁੜੋ। ਤੇ ਭਾਈ ਸਾਹਿਬ ਕਹਿੰਦੇ ਗੁਰਮੁਖੋਂ ਮੈਂ ਦੂਰ ਜਾਣਾ। ਉਹਨਾਂ ਦੇ ਮਨ ਵਿੱਚ ਪ੍ਰੇਮ ਆਇਆ, ਅਮਾਹ ਆਇਆ, ਕਹਿੰਦੇ ਭਾਈ ਸਾਹਿਬ ਜੇ ਸਾਡੀ ਦੋਵਾਂ ਦੀ ਨਹੀਂ ਮੰਨਣੀ ਤੇ ਅਸੀਂ ਪੰਚਾਇਤ ਵਿੱਚ ਤੁਹਾਨੂੰ ਬੇਨਤੀ ਕਰਦੇ ਹਾਂ। ਭਾਈ ਸਾਹਿਬ ਕਹਿਣ ਲੱਗੇ ਜੇ ਮੇਰੇ ਲੰਘਣ ਦਾ ਅਸਰ ਨਹੀਂ ਤੇ ਮੇਰੀ ਕਥਾ ਦਾ ਕੀ ਅਸਰ ਹੋਵੇਗਾ? ਇਹ ਬਿਲਕੁਲ ਕੌੜਾ ਸੱਚ ਹੈ, ਪ੍ਰਭਾਵ ਤਾਂ ਨਹੀਂ ਪੈਂਦਾ ਵੀ ਜਿਹੜੇ ਕਹਿਣ ਵਾਲੇ ਕੇਵਲ ਕਹਿਣ ਤੱਕ ਸੀਮਤ ਨੇ ਪਰ ਪ੍ਰੈਕਟੀਕਲ ਲਾਈਫ ਨਹੀਂ। ਮੈਨੂੰ ਇਤਿਹਾਸ ਦੀ ਗੱਲ ਚੇਤੇ ਆ ਗਈ, ਦੀਨ ਦੁਨੀਆ ਦੇ ਮਾਲ ਗੁਰੂ ਪੰਚਮ ਪਾਤਸ਼ਾਹ ਤੋਂ ਗਾਂਹ ਸਾਡੇ ਲਈ ਕੋਈ ਗੱਲ ਨਹੀਂ। ਪਿੱਪਲੀ ਸਾਹਿਬ ਪਾਵਨ ਸਥਾਨ ਹੈ, ਕਿਤੇ ਉਹਦਾ ਇਤਿਹਾਸ ਪੜ੍ਹਨਾ ਮੈਂ ਬਚਿਆ ਹੈ ਕਿ ਰਾਤ ਨੂੰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਗੁਰੂ ਕੇ ਮਹਿਲਾਂ ਚੋਂ ਪ੍ਰਸ਼ਾਦਾ ਪਕਾ ਕਰਕੇ ਮਾਤਾ ਗੰਗਾ ਜੀ ਨਾਲ ਲੈ ਕੇ ਪਿੱਪਲੀ ਸਾਹਿਬ ਜਾਂਦੇ ਸਨ। ਧਿਆਨ ਦਿਆ ਜੇ ਉੱਥੇ ਜਾ ਕੇ ਇਹ ਨਹੀਂ ਵੀ ਮੋਟਾ ਸਰਾਣਾ ਲੈ ਕੇ ਕਹਿਣਾ ਵੀ ਮੈਨੂੰ ਮੁੱਠੀਆਂ ਭਰੋ, ਜੋ ਮੈਂ ਸੁਣਿਆ ਗੁਰੂ ਪੰਚਮ ਪਾਤਸ਼ਾਹ ਆਪਣੇ ਚਿਹਰੇ ਨੂੰ ਢੱਕ ਲੈਂਦੇ ਤੇ ਮਾਤਾ ਗੰਗਾ ਜੀ ਸਿੱਖਾਂ ਨੂੰ ਪੱਖਾ ਝੱਲਦੇ ਨੇ ਸਿੱਖਾਂ ਨੂੰ। ਮਾਂ ਗੰਗਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੀ ਧਰਮ ਪਤਨੀ ਹੈ ਤੇ ਮੇਰੀ ਪੀੜ੍ਹੀ ਦੇ ਮਾਲ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਅੰਮਾ ਹੈ, ਜਿਹਨਾਂ ਨੂੰ ਸਾਰਾ ਸੰਸਾਰ ਮੱਥਾ ਟੇਕਦਾ ਹੈ। ਉਹ ਮਾਂ ਭਾਨੀ, ਮਾਫ ਕਰਨਾ, ਮਾਤਾ ਗੰਗਾ ਜੀ ਪੱਖਾ ਝੱਲਦੇ ਤੇ ਗੁਰੂ ਪੰਚਮ ਪਾਤਸ਼ਾਹ ਸਿੱਖਾਂ ਨੂੰ ਮੁੱਠੀ ਚਾਪੀ ਕਰਦੇ ਪਿੱਪਲੀ ਸਾਹਿਬ ਵਾਲੀ ਥਾਂ। ਕਿਸੇ ਗੁਰਮੁਖ ਨੇ ਆਖਿਆ ਮਹਾਂਪੁਰਸ਼ੋ ਮੈਂ ਤੁਹਾਡੇ ਤੋਂ ਬੜਾ ਪ੍ਰਭਾਵਿਤ ਹਾਂ, ਤੁਹਾਡੀ ਕੀ ਇੱਛਾ ਹੈ, ਕੀ ਚਾਹੁੰਦੇ ਹੋ? ਤੇ ਗੁਰੂ ਪੰਚਮ ਪਾਤਸ਼ਾਹ ਸਿੱਖ ਨੂੰ ਕਹਿਣ ਲੱਗੇ ਗੁਰਮੁਖਾ ਗੁਰੂ ਅੱਗੇ ਅਰਦਾਸ ਕਰਕੇ ਮੈਨੂੰ ਗੁਰੂ ਨਾਨਕ ਸਿੱਖੀ ਦੇ ਦੇ। ਆਪਾਂ ਆਪਣੇ ਅੰਦਰ ਝਾਤੀ ਮਾਰੀਏ ਵੀ ਕਦੇ ਆਪਾਂ ਗੁਰਸਿੱਖੀ ਮੰਗੀ ਹੈ? ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਂ ਲੈਣ ਨਾਲ ਜੰਮਣ ਤੇ ਮਰਨ ਕੱਟਿਆ ਜਾਂਦਾ ਹੈ, ਉਹ ਕਹਿੰਦੇ ਸਿੱਖਾ ਅਰਦਾਸ ਕਰ, ਗੁਰੂ ਨਾਨਕ ਸਿੱਖੀ ਦੇਣ, ਸਿੱਖੀ ਤੋਂ ਵੱਡੀ ਦਾਤ ਹੀ ਕੋਈ ਨਹੀਂ। ਅੱਜ ਆਪਾਂ ਸਿੱਖ ਅਖਵਾਉਣ ਦੀ ਬਜਾਏ ਕਈ ਤਰ੍ਹਾਂ ਦੀਆਂ ਫੀਤੀਆਂ ਆਪਣੇ ਨਾਲ ਲਾਉਂਦੇ ਹਾਂ, ਸਿੱਖ ਬਣਨ ਨੂੰ ਤਿਆਰ ਹੀ ਨਹੀਂ। ਮੈਂ ਸਾਖੀ ਤੋਂ ਬੜਾ ਮੁਤਾਸਰ ਹਾਂ, ਇੱਕ ਰਣਜੀਤ ਸਿੰਘ ਪਾਰਸ ਹੋਏ ਉਹਨਾਂ ਦੇ ਕੋਲੋਂ ਮੈਂ ਸੁਣੀ ਅਤੇ ਮੇਰੇ ਮਨ 'ਤੇ ਗਹਿਰਾ ਅਸਰ ਮੈਂ ਤਾਂ ਸਾਂਝੀ ਕੀਤੀ। ਦੀਨ ਦੁਨੀਆ ਦਾ ਮਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਿੱਖੀ ਦੀ ਅਰਦਾਸ ਕਰਾਉਂਦਾ ਹੈ ਅਤੇ ਅੱਜ ਦਾ ਸਿੱਖ ਕਹਿੰਦਾ ਪਾਤਸ਼ਾਹ ਜੇ ਕਿਰਪਾ ਕਰਨਾ ਅਤੇ ਚੇਅਰਮੈਨ ਬਣਾਵੀਂ ਅਤੇ ਪਤਾ ਨਹੀਂ ਕਦੋਂ ਚੇਅਰ ਦਾ ਪਾਵਾ ਟੁੱਟ ਜਾਵੇ, ਪਤਾ ਹੀ ਨਹੀਂ ਸਾਨੂੰ। ਇਹਦਾ ਕਿਤੇ ਗਲਤ ਅਰਥ ਨਾ ਕਰਨਾ ਕਿ ਮੈਂ ਚੇਅਰਮੈਨ ਦੇ ਉਲਟ ਬੋਲਿਆ, ਮੈਂ ਡਿਊਟੀ ਦੇ ਮੁਤਾਬਕ ਬੇਨਤੀ ਕਰਦਾ ਹਾਂ। ਆਪਾਂ ਗੁਰੂ ਕੋਲੋਂ ਅਹੁਦਿਆਂ ਦੀ ਮੰਗ ਕਰਨ ਦੀ ਬਜਾਏ ਗੁਰੂ ਕੋਲੋਂ ਸਿੱਖੀ ਮੰਗੀਏ। ਸਾਡੇ 'ਤੇ ਗੁਰੂ ਪਾਤਸ਼ਾਹ ਕਿਤੇ ਕਿਰਪਾ ਕਰਨ। ਹਰ ਕੇ ਰੰਗ ਮੇਰਾ ਮਨ ਰਾਤਾ, ਪਰਿਪੂਰਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮੇਰਾ ਮਨ ਰੰਗਿਆ ਗਿਆ ਹੈ।
ਹਰ ਹਰ ਮਹਾਂਪੁਰਖ ਗੁਰ ਮੇਲੋ,
ਇਹ ਦੁੱਖਾਂ ਦੇ ਹਾਰ ਘਰੇ ਭਰੇ ਵਾਹਿਗੁਰੂ ਕਿਤੇ ਪੂਰਨ ਗੁਰੂ ਨਾਲ ਮਿਲਾਪ ਕਰਾ ਦੇ। ਆਪਾਂ ਨੂੰ ਤਾਂ ਬਹੁਤਾ ਦੂਰ ਜਾਣ ਦੀ ਲੋੜ ਨਹੀਂ, ਬਾਬੇ ਬਕਾਲੇ ਦੇ ਇਤਿਹਾਸ ਨੂੰ ਚੇਤੇ ਰੱਖਿਆ ਕਰੋ ਗੁਰਮੁਖੋ। ਮੱਥਾ ਟਿਕਾਉਣ ਵਾਲਿਆਂ ਦੀਆਂ 22 ਮੰਜੀਆਂ, ਪਰ ਜਹਾਜ਼ ਨੂੰ ਬੰਨੇ ਲਾਉਣ ਵਾਲਾ ਕੋਈ ਨਹੀਂ। ਉਦੋਂ ਤਾਂ 22 ਸਨ, ਹੁਣ ਪਤਾ ਨਹੀਂ 2200 ਹੋਣ, ਪਰ ਆਪਾਂ ਉਹਦੇ ਨਾਲ ਜੁੜੀਏ ਜਿਹੜਾ ਮੋਢਾ ਦੇਣ ਵਾਲਾ ਮੋਢਾ। ਆਪਾਂ ਉਸ ਮੋਢਾ ਦੇਣ ਵਾਲੇ ਗੁਰੂ ਨੂੰ ਭੁੱਲ ਗਏ ਅਤੇ ਜਿਹੜੇ ਦੋ ਦੋ ਮੋਹਰਾਂ 'ਤੇ ਵਿੱਚਦੇ ਨੇ ਆਪਾਂ ਉਹਨਾਂ ਦੇ ਜਾ ਕੇ ਗੋਡੀ 'ਤੇ ਗਿੱਟੀ ਹੱਥ ਲਾਉਂਦੇ ਹਾਂ। ਗ੍ਰੀਸ ਵਿੱਚ ਇੱਕ ਸੰਤ ਗਿਆ ਅਤੇ ਕਿਸੇ ਗਰੀਬ ਪਰਿਵਾਰ ਨੇ ਉਹਨੂੰ 50 ਯੂਰੋ ਦਿੱਤੇ ਅਤੇ ਨਾਲ ਦੇ ਚਿਮਚੇ ਨੂੰ ਕਹਿੰਦਾ ਕਿੰਨੇ ਦਿੱਤੇ ਨੇ, ਕਹਿੰਦਾ ਜੀ 50। ਕਹਿੰਦਾ ਮੁੰਡੇ ਭਾਲਦੀ ਹੈ, ਮੇਰੇ ਮਨ 'ਤੇ ਬੜਾ ਦੁੱਖ, ਮੈਂ ਤਾਂ ਸਾਂ ਜਾ ਕੇ ਤੁਹਾਡੇ ਨਾਲ ਅਤੇ ਮੁੰਡੇ ਉਹਦੀ ਜੇਬ 'ਚ ਨੇ। ਉਹੋ ਜੇ ਅਸੀਂ ਲੋਕ ਹਾਂ ਜਿਹੜੇ ਕਹਿੰਦੇ ਬਾਬੇ ਦੀ ਜੇਬ 'ਚ 50 ਪਾ ਦੇ, ਸ਼ਾਇਦ ਬਾਬੇ ਦੀ ਜੇਬ 'ਚੋਂ ਮੁੰਡਾ ਮਿਲ ਜਾਏ। ਨਹੀਂ ਨਹੀਂ, ਅਸੀਂ ਕੇਵਲ ਅਤੇ ਕੇਵਲ ਗੁਰੂ ਅੱਗੇ ਅਰਦਾਸ ਕਰਨੀ, ਜੀ ਕੀ ਬਿਰਥਾ ਹੋਏ ਗੁਰ ਪੈ ਅਰਦਾਸ ਕਰ। ਇਹ ਨਹੀਂ ਆਖਿਆ ਬਾਬੇ ਕੋਲ ਅਰਦਾਸ ਕਰ ਜਿਹਦੇ ਵੱਡਾ ਵੱਡਾ ਚੋਲਾ ਉਹਦੇ ਕੋਲ ਨਹੀਂ। ਜੀ ਕੀ ਬਿਰਥਾ ਹੋਏ, ਜਿਹੜੀ ਤੇਰੇ ਅੰਦਰ ਦੀ ਵੇਦਨਾ ਨਾ, ਗੁਰੂ ਅੱਗੇ ਅਰਦਾਸ ਕਰ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਹਰ ਹਰ ਮਹਾਂਪੁਰਖ ਗੁਰ ਮਿਲੋ। ਇਹ ਦੁੱਖਾਂ ਦੇ ਹਾਰਕ ਵਾਹਿਗੁਰੂ ਜੇ ਤਰੁੱਠਾਂ ਕਿਰਪਾ ਕਰਨਾ ਮੇਰਾ ਗੁਰੂ ਨਾਲ ਮਿਲਾਪ ਹੋ ਜਾਏ।
ਗੁਰ ਨਾਨਕ ਨਾਮ ਸੁਖ ਹੋਈ ਰਾਮ।
ਤੇ ਅਖੀਰਲੀ ਪੰਕਤੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਇਸ ਗੱਲ ਦਾ ਨਿਰਣਾ ਕੀਤਾ ਵੀ ਗੁਰਮੁਖਾ ਜੇ ਕਿਤੇ ਨਾਮ ਨਾਲ ਜੁੜ ਜਾਏ ਫਿਰ ਸੁੱਖ ਹੀ ਸੁੱਖ, ਫਿਰ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਇਹ ਸੀ ਗੁਰਮੁਖ ਹੁਕਮਨਾਮੇ ਦੀ ਵਿਚਾਰ। ਹੁਣ ਜੋ ਲੜੀਵਾਰ ਸੰਥਿਆ ਚੱਲਦੀ ਹੈ ਉਹ ਸਰਵਣ ਕਰੋ ਜੀ।
ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹੁਣ ਆਇਆ।
ਜਿਹੜਾ ਮਨੁੱਖਾ ਜਨਮ ਰੂਪੀ ਕਾਰਜ ਹੈ ਨਾ, ਇਹ ਉਸ ਵਾਹਿਗੁਰੂ ਨੇ ਰਚਾਉਣਾ ਕੀਤਾ ਹੈ, ਕਿਉਂਕਿ ਮਨੁੱਖਾ ਜਨਮ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਅਸੀਂ ਰੋਜ਼ਾਨਾ ਰਾਏ ਰਾਸ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ, ਭਈ ਪ੍ਰਾਪਤ ਮਾਂ ਨੂੰ ਖਦਿਓਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਨ੍ਹਾਂ ਮਹਾਂਪੁਰਸ਼ਾਂ ਨੇ ਮੈਨੂੰ ਵਿਦਿਆ ਪੜ੍ਹਾਈ ਨਾ, ਉਹਨਾਂ ਨੇ ਸਾਨੂੰ ਇਹ ਪੜ੍ਹਾਇਆ ਸੀ ਵੀ ਦਿਓਰੀਆ ਦਾ ਭਾਵਦਾ ਦਲੀਜ, ਇਹ ਸਾਡੀ ਮਰਜ਼ੀ ਵੀ ਅਸੀਂ ਕਰਤਾਲ ਵਾਲੇ ਪਾਸੇ ਵੱਲ ਜਾਣਾ ਕਿ ਸੰਸਾਰ ਵਾਲੇ ਪਾਸੇ ਵੱਲ ਜਾਣਾ। ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਮਨੁੱਖਾ ਜਨਮ ਪਰਮਾਤਮਾ ਨੇ ਕਾਜ ਰਚਾਉਣਾ ਕੀਤਾ। ਜਿਵੇਂ ਭਗਤਾਂ ਦੀ ਬਾਣੀ 'ਚ ਆਉਂਦਾ ਬਾਬੇ ਕਬੀਰ ਦਾ ਸ਼ਬਦ, ਉਹ ਕਹਿੰਦੇ ਚਾਰ ਪਾਵ ਦੋਏ ਸਿੰਘ ਗੁੰਗ ਮੁੱਖ। ਜਦੋਂ ਚਾਰ ਪੈਰ ਹੋ ਗਏ, ਜਵਾਨ ਗੁੰਗੀ ਹੋ ਗਈ, ਸਿਰ 'ਤੇ ਸਿੰਘ ਹੋਏ, ਦੱਸ ਉਦੋਂ ਪਰਮਾਤਮਾ ਦਾ ਨਾਮ ਕਿਵੇਂ ਲਵੇਗਾ। ਚਾਰ ਪਾਵ ਦੇ ਸਿੰਘ ਗੁੰਗਮੁਖ, ਤਬ ਕੈਸੇ ਗੁਣ ਗਈ ਹੈ, ਊੜਤ ਬੈੜਤ ਠੇਂਗਾ ਪਰ ਹੈ, ਤਬ ਕਤ ਮੂਲ ਲਕਈ ਹੈ। ਟੂਟੇ ਨਾਕਣ ਫਾਟੇ ਕਾਦਨ ਕੋਦੋਂ ਕੋਪਸ ਕਈ ਹੈ ਸਾਰੋ ਦਿਨ ਡੋਲਤ ਬਣ ਮਈਆ ਅਜੋ ਨਾ ਪੇਟ ਅਗਈ ਹੈ। ਬਾਬਾ ਕਬੀਰ ਜੀ ਕਹਿੰਦੇ ਬਣਦੀ ਜੂਨ ਮਿਲ ਗਈ, ਮਾਲਕ ਅੰਦਰ ਜਾਣ ਲੱਗਿਆ ਤੈਨੂੰ ਪ੍ਰਾਣੀ ਦੀ ਹੁਜ ਮਾਰੇਗਾ, ਡੰਡਾ ਮਾਰੇਗਾ, ਤੇਰੇ ਅੱਗੇ ਸੁੱਕੇ ਪੱਠੇ ਪਏ ਹੋਣਗੇ। ਦੱਸ ਭਰਿਆ ਉਦੋਂ ਕਿਵੇਂ ਚੇਤੇ ਕਰੇਗਾ, ਚੇਤੇ ਕਰਨ ਦਾ ਮੌਕਾ ਤਾਂ ਇਹੋ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਰ ਪ੍ਰਭ ਕਾਜ ਰਚਾਇਆ, ਦੁੱਖਾਂ ਦੇ ਹਾਰ ਪਰਮਾਤਮਾ ਨੇ ਇਹ ਮਨੁੱਖਾ ਜਨਮ ਰੂਪੀ ਜਾਂ ਕਾਰਜ ਹੈ ਇਹ ਰਚਾਉਣਾ ਕੀਤਾ ਹੈ।
ਗੁਰਮੁਖ ਵਿਆਹਣ ਆਇਆ,
ਵਿਆਹਣ ਦਾ ਅਰਥ ਗੁਰਮੁਖੋ ਵਿਦਵਾਨਾਂ ਨੇ ਕੀਤਾ ਵਿਸ਼ੇਸ਼ ਵਾਹ, ਜਿਹੜਾ ਵਿਆਹ ਸ਼ਬਦ ਹੈ ਨਾ ਇਹਦਾ ਅਰਥ ਕੀਤਾ ਵਿਸ਼ੇਸ਼ ਵਾਹ। ਵਿਸ਼ੇਸ਼ ਵਾਹ ਕਿਵੇਂ, ਸਾਡੀ ਧਰਮ ਪਤਨੀ ਹੈ ਜਿਹੜੇ ਪਰਿਵਾਰ ਦੇ ਵਿੱਚ ਉਹ ਜੰਮੀ ਪਲੀ, ਜਿਨ੍ਹਾਂ ਦੀ ਉਹ ਰਹਿ ਕਰਕੇ ਉਹਨੇ ਆਪਣੇ ਜੀਵਨ ਦਾ ਕੀਮਤੀ ਸਾਹ ਬਤੀਤ ਕੀਤਾ, ਆਪਾਂ ਸਾਰੇ ਵੇਖਦੇ ਹਾਂ ਕਿਸੇ ਕਾਰਨ ਕਰਕੇ ਪਣਵਈਏ ਤੇ ਸਾਲਿਆਂ ਦੀ ਅਣਬਣ ਹੋ ਗਈ, ਪਰ ਉਹ ਬੀਬੀ ਆਪਣੇ ਪਤੀ ਨੂੰ ਛੱਡਦੀ ਨਹੀਂ। ਉਹ ਮਾਂ ਜਾਏ ਨੇ, ਮਾਤਾ ਹੈ, ਪਿਤਾ ਹੈ, ਪਰ ਇਹੋ ਜਿਹਾ ਵਿਆਹ ਕਿ ਉਹਦਾ ਸਾਥ ਨਹੀਂ ਛੱਡਦੀ। ਮੈਂ ਮਹਾਨਕੁਸ਼ ਵਿੱਚ ਇਹ ਵੀ ਪੜ੍ਹਿਆ ਵੀ ਜੇ ਆਪਾਂ ਨੂੰ ਪੁੱਛਣ ਵੀ ਗਿਆਨੀ ਜੀ ਵਿਆਹ ਦੀ ਮਰਿਆਦਾ ਕਦੋਂ ਆਰੰਭ ਹੋਈ, ਤੇ ਮਹਾਨਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਕਿ ਸਾਰਿਆਂ ਤੋਂ ਪਹਿਲਾਂ ਇਹ ਵਿਆਹ ਦੀ ਮਰਿਆਦਾ ਇੱਕ ਸ਼ਵੇਤ ਕੇਤੂ ਨਾਮ ਦਾ ਮਨੁੱਖ ਹੋਇਆ ਉਹਨੇ ਬੰਦੀ। ਕਿਤੇ ਕੋਈ ਸਵਾਲ ਕਰਦੇ ਵੀ ਵਿਆਹ ਦੀ ਮਰਿਆਦਾ ਸਭ ਤੋਂ ਪਹਿਲਾਂ ਆਰੰਭ ਕਿੱਥੇ ਹੋਈ, ਤੇ ਮਹਾਨਕੋਸ਼ ਦੇ ਮੁਤਾਬਕ ਸ਼ਵੇਤ ਕੇਤੂ ਨੇ ਆਰੰਭ ਕੀਤੀ। ਗੁਰਮੁਖ ਵਿਆਹਣ ਆਇਆ ਤੋਂ ਭਾਵ ਹੈ ਪਰਮਾਤਮਾ ਨੇ ਕਾਰਜ ਰਚਾਇਆ ਔਰ ਗੁਰੂ ਦੇ ਰਾਹੀਂ ਇਸ ਜੀਵ ਆਤਮਾ ਦਾ ਉਸ ਪਰਮਾਤਮਾ ਨਾਲ ਵਿਸ਼ੇਸ਼ ਵਾਹ ਪੈ ਗਿਆ।
ਵਿਆਹੁਣ ਆਇਆ ਗੁਰਮੁਖ ਹਰ ਪਾਇਆ,
ਕਹਿੰਦੇ ਭਾਈ ਉਹ ਪਰਿਪੂਰਨ ਪਰਮਾਤਮਾ ਇਹ ਜੀਵ ਰੂਪੀ ਇਸਤਰੀ ਨੂੰ ਵਿਆਹੁਣ ਲਈ ਆਇਆ। ਆਇਆ ਕਦੋਂ, ਵਿਚੋਲੇ ਤੋਂ ਬਿਨਾਂ ਗੱਲ ਨਹੀਂ ਬਣਦੀ। ਆਪਾਂ ਗੁਰੂ ਕੀ ਬਾਣੀ 'ਚ ਬਸੀਟ ਸ਼ਬਦ ਪੜ੍ਹਦੇ ਹਾਂ, ਬਸੀਟ ਨਾਂ ਵਕੀਲ ਦਾ ਵੀ ਹੈ ਤੇ ਬਸੀਟ ਨਾਂ ਵਿਚੋਲੇ ਦਾ ਵੀ ਹੈ। ਇਸ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਗੁਰੂ ਰੂਪੀ ਵਿਚੋਲਾ ਨਾ ਉਹਦੇ ਰਾਹੀਂ ਇਹ ਜਿਹੜੀ ਪ੍ਰਤਕ ਜੋਤ ਅਦਵੈਤਾਨੰਦ ਵਿੱਚ ਲੀਨ ਹੋਵੇਗੀ ਇਹ ਜੀਵ ਈਸ਼ ਨਾਲ ਮਿਲੇਗਾ।
ਸਾ ਤਨ ਕੰਤ ਪਿਆਰੀ,
ਔਰ ਉਹ ਜੀਵ ਰੂਪੀ ਇਸਤਰੀ ਆਪਣੇ ਪਤੀ ਪਰਮਾਤਮਾ ਨੂੰ ਚੰਗੀ ਲੱਗੇਗੀ।
ਸੰਤ ਜਨਾ ਮਿਲ ਮੰਗਲ ਗਾਏ,
ਕਹਿੰਦੇ ਜਦੋਂ ਕਿਸੇ ਗੁਰਮੁਖ ਦਾ ਮਿਲਾਪ ਹੋ ਜਾਏ ਨਾ ਤੇ ਪਰਮੇਸ਼ਰ ਦੇ ਪਿਆਰੇ, ਜਿਵੇਂ ਆਪਣੀ ਬੱਚੇ ਬੱਚੀ ਦਾ ਵਿਆਹ ਹੁੰਦਾ ਤੇ ਆਪਾਂ ਸਵਾਗਤ ਤੇ ਘੋੜੀਆਂ ਬੋਲਦੇ ਹਾਂ ਸਮਾਜ ਵਿੱਚ, ਇਸੇ ਤਰ੍ਹਾਂ ਕਹਿੰਦੇ ਜਦੋਂ ਜੀਵ ਰੂਪੀ ਇਸਤਰੀ ਦਾ ਪਰਮਾਤਮਾ ਨਾਲ ਮਿਲਾਪ ਹੋਇਆ ਤੇ ਪਰਮੇਸ਼ਰ ਦੇ ਪਿਆਰਿਆਂ ਨੇ ਵਡਿਆਈ ਕੀਤੀ, ਖੁਸ਼ੀ ਚ ਮੰਗਲ ਗਾਉਣਾ ਕੀਤੇ।
ਹਰ ਜੀਓ ਆਪ ਸਵਾਰੀ,
ਪਰ ਇਹ ਗੁਰਮੁਖੋ ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਇਸ ਪਾਸੇ ਘੜਦਾ। ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਇਹ ਗੁਰਮੁਖੋ ਗਿਆਨ ਪਿੰਡ ਹੈ, ਉੱਥੇ ਇੱਕ ਪੁੱਜੀ ਹਸਤੀ ਹੋਏ ਨੇ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਜਾਣ ਵਾਲੇ, ਬਹੁਤ ਉੱਚੀ ਅਵਸਥਾ ਸੀ। ਉਹਨਾਂ ਨੇ ਇੱਕ ਵਾਰ ਵਿਚਾਰਾਂ ਕਰਦਿਆਂ ਕਰਦਿਆਂ ਕਿਹਾ ਵੀ ਗੁਰਮੁਖ ਜੀ ਪਰਮੇਸ਼ਰ ਦੇ ਪਿਆਰੇ ਜਾਂਦੇ ਨੇ ਤੇ ਜਿਵੇਂ ਵਿਆਹ ਦੇ ਮੌਕੇ ਤੇ ਢੋਲ ਢਮੱਕੇ ਵੱਜਦੇ ਨੇ ਸਾਡੇ ਵੱਜਣਗੇ। ਇਹ ਗੱਲ ਕਈਆਂ ਨੂੰ ਬੜੀ ਔੜ ਲੱਗਣੀ ਹੈ, ਪਰ ਮੈਂ ਉਸ ਇਲਾਕੇ ਦੇ ਗੁਰਮੁਖਾਂ ਕੋਲੋਂ ਸੁਣੀ। ਉਹ ਕਹਿੰਦੇ ਗਿਆਨੀ ਜਦੋਂ ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਗੁਰਮੁਖ ਮੈਂ ਸਰੀਰ ਛੱਡਾਂਗਾ ਨਾ, ਤੇ ਵੇਖਿਆ ਜੇ ਆਵਾਜ਼ ਆਉਂਦੀ ਜੇ ਆਈ ਤੇ ਠੀਕ ਨਹੀਂ ਤੇ ਕਿਹਾ ਜੇ ਵੀ ਇਵੇਂ ਗਾਲੜੀ ਬਾਬਾ ਸੀ। ਉਹ ਬਾਬਾ ਹਰਨਾਮ ਸਿੰਘ ਜਾਣ ਵਾਲਿਆਂ ਨੇ ਜਦੋਂ ਸਰੀਰ ਛੱਡਿਆ ਨਾ ਤੇ ਕਹਿੰਦੇ ਆਵਾਜ਼ ਆਈ ਜਿਵੇਂ ਨਗਾਰਾ ਖੜਕਦਾ। ਇਹ ਤਾਂ ਗੁਰਮੁਖੋ ਕੋ ਮੰਨੇ ਜਾਂ ਨਾ ਮੰਨੇ। ਗਿਆਨੀ ਸੰਤ ਸਿੰਘ ਮਸਕੀਨ ਦਾ ਕਿਤੇ ਜੀਵਨ ਪੜ੍ਹੋ, ਮੈਂ ਪੜ੍ਹਿਆ ਉੱਥੇ ਉਹਨਾਂ ਲਿਖਿਆ ਕਿ ਮੈਂ ਹਜ਼ੂਰ ਸਾਹਿਬ ਕਥਾ ਕਰਨ ਗਿਆ, ਉੱਥੇ ਚਰਸਾ ਸੀ ਵੀ ਗੁਰੂ ਕੇ ਲੰਗਰ ਵਿੱਚ ਨਗਾਰਾ ਖੜਕਦਾ। ਤੇ ਮੈਂ ਗਿਆ ਤੇ ਉਹ ਕਹਿਣ ਲੱਗੇ ਵੀ ਸਾਨੂੰ ਪਤਾ ਵੀ ਤੁਸੀਂ ਤਰਕਵਾਦੀ ਮੰਨਣਾ ਨਹੀਂ। ਉਸ ਮੌਕੇ ਬਾਬਾ ਰਧਾਨ ਸਿੰਘ ਦੀ ਥਾਂ ਤੇ ਬਾਬਾ ਰਾਮ ਸਿੰਘ ਕਹਿਣ ਲੱਗੇ ਮਸਕੀਨ ਸਾਹਿਬ ਬੈਠੋ, ਹੁਣ ਇਹ ਭਾਂਡੇ ਖੜਕਣਗੇ। ਤੇ ਮਸਕੀਨ ਸਾਹਿਬ ਨੇ ਆਪਣੀ ਜ਼ਬਾਨੀ ਇਹ ਕਿਹਾ ਕਿ ਮੈਂ ਉੱਥੇ ਭਾਂਡੇ ਖੜਕਦੇ ਵੇਖੇ ਵੀ ਕੋਈ ਆਤਮਾ ਹੋਵੇਗੀ ਜਿਹਦੇ ਸੰਸਕਾਰ ਸਨ ਸੇਵਾ ਕਰਨ ਦੇ, ਔਰ ਉਹ ਸੰਸਕਾਰਾਂ ਨੂੰ ਲੈ ਕੇ ਸਰੀਰ ਛੱਡ ਗਏ ਔਰ ਉਹ ਸੰਸਕਾਰਾਂ ਦੇ ਮੁਤਾਬਕ ਉਹਨਾਂ ਦੀ ਆਤਮਾ ਉੱਥੇ ਮੌਜੂਦ ਰਹੀ। ਕਿਸੇ ਗੁਰਮੁਖ ਨੇ ਪੜ੍ਹਨਾ ਪੈਂਦਾ ਤਾਂ ਸੰਤ ਸਿੰਘ ਮਸਕੀਨ ਦੇ ਜੀਵਨ ਦੀਆਂ ਝਲਕੀਆਂ ਉਹਦੇ ਚੋਂ ਪੜ੍ਹਨਾ, ਤੇ ਮੈਂ ਉੱਥੋਂ ਪੜ੍ਹ ਕੇ ਵੇਖਿਆ। ਉਹੋ ਹੀ ਵਿਚਾਰ ਇੱਥੇ ਹੈ ਕਿ ਜਦੋਂ ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਬਣਦੀ ਹੈ ਨਾ, ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਨੇ ਉਹਨਾਂ ਦੀ ਵਡਿਆਈ ਵਿੱਚ ਮੰਗਲਾ ਚਰਨ ਕਰਦੇ ਨੇ, ਗੁਣ ਗਾਉਂਦੇ ਨੇ, ਜਿਵੇਂ ਆਪਾਂ ਬਾਬੇ ਕਬੀਰ ਨੂੰ ਚੇਤੇ ਕਰਦੇ ਹਾਂ, ਬਾਬਾ ਨਾਮਦੇਵ ਨੂੰ ਚੇਤੇ ਕਰਦੇ ਹਾਂ।
ਸੁਰ ਨਾਰ ਗਣ ਗੰਧਰਵ ਮਿਲ ਆਏ,
ਇਹ ਸ਼ਬਦ ਹੈ ਰੂਪ ਅਲੰਕਾਰ। ਜਿਵੇਂ ਵਿਆਹ ਦੇ ਮੌਕੇ ਉੱਪਰ ਰਿਸ਼ਤੇਦਾਰ ਆਉਂਦੇ ਨੇ, ਚਾਚੇ ਮਾਮੇ ਫੁੱਫੜ ਮਾਸੇ ਮਾਸੀਆਂ, ਇਸੇ ਤਰ੍ਹਾਂ ਕਹਿੰਦੇ ਜਦੋਂ ਜੀਵ ਆਤਮਾ ਜਿਹੜੀਆਂ ਜੁੜੀਆਂ ਰੂਹਾਂ ਜਾਂਦੀਆਂ ਨੇ ਨਾ, ਸੁਰ ਦੇਵਤੇ ਨਾਲ ਮਨੁੱਖ ਤੇ ਗਣ ਗ੍ਰੰਥਾਂ ਦੇ ਮੁਤਾਬਕ ਦੇਵਤਿਆਂ ਦੇ ਰਾਗੀ ਤੌਣਾ ਛੌਣਾ ਦਾ ਨਾਮ ਲਿਖਿਆ, ਗੰਧਰਵ ਦੇਵਤਿਆਂ ਦੇ ਰਾਗੀ ਇਹ ਮਿਲ ਕਰਕੇ ਆਉਂਦੇ ਹਨ।
ਅਪੂਰਬ ਜਨ ਬਣਾਈ,
ਅਪੂਰਬ ਤੋਂ ਭਾਵ ਅਚਰਜ ਹੈਰਾਨ ਕਰਨ ਵਾਲੀ, ਇਹ ਹੈਰਾਨ ਕਰਨ ਵਾਲੀ ਇਹੋ ਜਿਹੀ ਜੰਗ ਚੜ ਕੇ ਆਉਂਦੀ ਹੈ। ਜਦੋਂ ਇਹ ਜੀਵ ਆਤਮਾ ਉਸ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਜਾਂਦੀ ਹੈ,
ਨਾਨਕ ਪ੍ਰਭ ਪਾਇਆ ਮੈਂ ਸਾਚਾ,
ਦੀਨ ਦੁਨੀਆਂ ਦੇ ਮਾਲ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪਿਆਰਿਓ, ਸਾਰੀ ਸ੍ਰਿਸ਼ਟੀ ਦਾ ਮਾਲਕ ਪਰਿਪੂਰਨ ਪਰਮਾਤਮਾ ਜੋ ਸੱਚਾ ਵਾਹਿਗੁਰੂ ਹੈ, ਮੈਂ ਉਹਦੀ ਪ੍ਰਾਪਤੀ ਕੀਤੀ ਹੈ।
ਨਾ ਕਦੇ ਮਰੇ ਨਾ ਜਾਏ,
ਜਿਹੜਾ ਕਹਿੰਦੇ ਨਾ ਤਾਂ ਮਰੇਗਾ ਤੇ ਨਾ ਕਿਤੇ ਜਾਵੇਗਾ। ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਆਪਣਾ ਪਤੀ ਮੰਨ ਲਿਆ ਹੈ।
ਰਾਗ ਸੂਹੀ ਸ਼ੰਤ ਮਹੱਲਾ ਚੌਥਾ,
ਸੂਹੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਛੰਦ ਦੇ ਅਰਥ ਮੈਂ ਪੜ੍ਹੇ ਨੇ ਜਿਹਦੇ 'ਚ ਕਾਵ ਅਤੇ ਸੰਗੀਤ ਹੋਵੇ। ਕਰ ਤੀਜਾ, ਤੀਜੇ ਕਰ ਸੁਰਤਾਲ ਵਿੱਚ ਇਹਦਾ ਅਲਾਪ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਚਾਰਨ ਤੇ ਰੱਖਿਆ ਕਰਦਾ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੋਵੇਗੀ।
ਆਵੋਹ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ,
ਹੇ ਭਾਈ ਪਰਮੇਸ਼ਰ ਦੇ ਪਿਆਰੋ ਸੱਤ ਨਾਲ ਜੁੜੀਆਂ ਹੋਈਆਂ ਰੂਹੋ, ਆਪਾਂ ਮਿਲ ਕੇ ਤੇ ਹਰੀ ਦੇ ਗੁਣ ਗਾਉਣਾ ਕਰੀਏ। ਗੁਰੂ ਕੇ ਸਿੱਖਾਂ ਦੇ ਇਕੱਠੇ ਹੋਣ ਦਾ ਮੇਨ ਮਕਸਦ ਇਹ ਹੈ ਕਿ ਆਪਾਂ ਜਦੋਂ ਵੀ ਮਿਲੀਏ ਆਪਾਂ ਪਰਮਾਤਮਾ ਦੀ ਵਡਿਆਈ ਕਰੀਏ। ਪਰ ਇੱਕ ਦੁਖਾਂਤ ਹੈ ਅੱਜ ਕੱਲ੍ਹ, ਖਾਸ ਕਰਕੇ ਆਪਾਂ ਵੱਧ ਤੋਂ ਵੱਧ ਐਨਰਜੀ ਦੂਜਿਆਂ ਦੀ ਨਿੰਦਿਆ ਕਰਨ 'ਚ ਲਾਉਂਦੇ ਹਾਂ। ਮੈਂ ਕਿਤੇ ਕਥਾ ਕਰਨ ਗਿਆ, ਮਹੀਨਾ ਨਹੀਂ ਹੋਇਆ, ਮੈਨੂੰ ਉਹਨਾਂ ਦੋ ਤਿੰਨ ਬੰਦਿਆਂ ਨੇ ਘੇਲਿਆ, ਗਿਆਨੀ ਜੀ ਆਹ ਵੀ ਮਾੜਾ ਉਹ ਵੀ ਮਾੜਾ। ਮੈਂ ਕਿਹਾ ਵੀ ਗੁਰਮੁਖ ਉਹ ਵੀ ਮਾੜੇ ਅਤੇ ਮੈਂ ਵੀ ਮਾੜਾ, ਪਰ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਚੰਗੇ ਬਣ ਜਾਓ। ਚੁੱਪ ਹੋ ਗਏ। ਮੈਂ ਕਿਹਾ ਵੀ ਮੇਰੇ ਕੋਲ ਨਾਂ ਲਿਖਾਉਣ ਲੱਗੇ ਵੀ ਕੌਣ ਕੌਣ ਮਾੜਾ ਹੈ, ਅਤੇ ਇਉਂ ਕਰੋ ਵੀ ਉਹਨਾਂ ਮਾੜਿਆਂ ਦੇ ਨਾਲ ਮੈਨੂੰ ਵੀ ਜਮ੍ਹਾਂ ਕਰ ਲਓ ਵੀ ਮੈਂ ਵੀ ਮਾੜਿਆਂ 'ਚ ਹਾਂ, ਇਹ ਨਾ ਕੰਮ ਕਰਿਆ ਕਰੋ। ਅਸੀਂ ਉਪਰਾਲਾ ਕਰੀਏ, ਅਸੀਂ ਗੁਰੂ ਕੇ ਸਿੱਖ ਹਾਂ, ਸਾਡੇ ਅੰਦਰ ਧਾਰਨਾ ਬਣ ਜੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹੈ, ਮੈਂ ਨਹੀਂ ਚੰਗਾ ਬਾਕੀ ਸਾਰੇ ਦੇ ਸਾਰੇ ਚੰਗੇ ਹਨ।
ਗੁਰਮੁਖ ਮਿਲ ਰਹੀ ਹੈ ਕਰ ਵਾਜਹੇ ਸ਼ਬਦ ਕਣੇਰੇ ਰਾਮ,
ਗੁਰਮੁਖੋ ਜੇ ਗੁਰੂ ਦੇ ਸ਼ਬਦ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਪਰਮਾਤਮਾ ਨਾਲ ਮਿਲੇ ਰਹੋਗੇ ਨਾ, ਤੇ ਲਗਾਤਾਰ ਪਰਿਪੂਰਨ ਪਰਮਾਤਮਾ ਦਾ ਚਿੰਤਨ ਜਿਹਨੂੰ ਸੁਧੰਗ ਬੁਧੰਗ ਦੇ ਵਾਜੇ ਕਹੇ ਨੇ ਉਹ ਤੁਹਾਡੇ ਹਿਰਦੇ ਦੇ ਅੰਦਰ ਵੱਜਣਗੇ।
ਸ਼ਬਦ ਕਣੇਰੇ ਹਰ ਪ੍ਰਭ ਤੇਰੇ,
ਹੇ ਪਰਿਪੂਰਨ ਪਰਮਾਤਮਾ ਤੇਰੇ ਕੋਲ ਕੁਝ ਮੰਗਦੇ ਹਾਂ, ਸਾਡੇ ਤੇ ਕਿਰਪਾ ਕਰ, ਸਾਡੇ ਅੰਦਰ ਤੇਰਾ ਚਿੰਤਨ ਚੱਲੇ, ਅਸੀਂ ਕੇਵਲ ਤੇ ਕੇਵਲ ਤੇਰੀ ਵਡਿਆਈ ਕਰੀਏ।
ਤੂੰ ਕਰਤਾ ਸਭ ਥਾਈ,
ਮੈਂ ਤੇਰੇ ਅੱਗੇ ਤਾਂ ਬੇਨਤੀ ਕੀ, ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਹਰ ਜਗ੍ਹਾ ਤੇ ਵਿਆਪਕ ਹੈ।
ਅਹਨਿਸ ਜਪੀ ਸਦਾ ਸਲਾਹੀ,
ਹੇ ਪਿਆਰਿਓ ਦਿਨੇ ਰਾਤ ਉਸ ਪਰਿਪੂਰਨ ਪਰਮਾਤਮਾ ਨੂੰ ਜਬਾਨ ਕਰਕੇ ਜਪੀਓ, ਤੂੰ ਭਾਵਾਂ ਦਾ ਬੋਲ ਕੇ ਚੇਤੇ ਕਰਨਾ, ਦਿਨੇ ਰਾਤ ਉਸ ਪਰਿਪੂਰਨ ਪਰਮਾਤਮਾ ਦੀ ਬੋਲ ਕੇ ਸਿਵ ਤੋਂ ਸਲਾਹ ਕਰੀਏ।
ਸਾਚ ਸ਼ਬਦ ਲਿਵ ਲਾਈ,
ਦੁਨੀਆਂ ਦੀਆਂ ਨਿੰਦਿਆ ਚੁਗਲੀਆਂ ਝੂਠ ਨੂੰ ਛੱਡ ਕੇ ਗੁਰੂ ਦੇ ਕੇਵਲ ਸੱਚੇ ਉਪਦੇਸ਼ ਦੇ ਨਾਲ ਆਪਣੀ ਲਿਵ ਨੂੰ, ਆਪਣੀ ਬਿਰਤੀ ਨੂੰ ਜੋੜਨਾ ਕਰੀਏ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਪਾਵਨ ਸ਼ਬਦ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ, ਤੁਦ ਬਾਅਦ ਸਮਰੱਥ ਕੋਈ ਨਾਹੀ, ਕਿਰਪਾ ਕਰ ਪਰਵਾਰੀਆ। ਇਹ ਵਾਹਿਗੁਰੂ ਤੇਰੇ ਤੋਂ ਬਿਨਾਂ ਕੋਈ ਹੋਏ ਹੈ ਹੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਦਿਨੇ ਰਾਤ ਆਪਣੀ ਲਿਵ ਨੂੰ, ਆਪਣੀ ਬਿਰਤੀ ਨੂੰ ਉਸ ਪਰਮਾਤਮਾ ਨਾਲ ਜੋੜੀ ਰੱਖ।
ਤਨ ਦਿਨ ਸਹਿਜ ਰਹੇ ਰੰਗ ਰਾਤਾ,
ਜਿਹੜਾ ਸਹਿਜ ਸ਼ਬਦ ਹੈ ਨਾ, ਇਹਦਾ ਅਰਥ ਹੈ ਅਡੋਲਤਾ, ਸ਼ਾਂਤੀ, ਗਿਆਨ। ਦਿਨੇ ਰਾਤ ਮਨ ਨੂੰ ਅਡੋਲ ਕਰਕੇ ਸ਼ਾਂਤੀ ਦੇ ਸਹਿਤ ਉਸ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਰਹੋ।
ਰਾਮ ਨਾਮ ਰਿੱਧ ਪੂਜਾ,
ਆਪਾਂ ਆਮ ਕਰਕੇ ਜਿਹਨੂੰ ਕਹਿੰਦੇ ਲੋਕਨ ਰਾਮ ਖਲੋਣਾ ਜਾਣਾ, ਆਪਾਂ ਚਿੰਤਨ ਕਰਨ ਦੀ ਬਜਾਏ ਗੁਰਮੁਖੜਾ ਬਾਹਰ ਦੀ ਪੂਜਾ ਪ੍ਰਤਿਸ਼ਠਾ ਇਸ ਪਾਸੇ ਵੱਡਾ ਦਾ ਖਿਆਲ ਦੇ ਲਿਆ। ਕਈਆਂ ਨੇ ਘਰਾਂ ਵਿੱਚ ਦੀਵੇ ਜਗਾਏ, ਉਹਨੂੰ ਮੱਥਾ ਟੇਕੀ ਜਾਂਦੇ ਨੇ। ਜ਼ਰੂਰ ਕਹਿੰਦੇ ਨਾ ਭਾਈ, ਜਿਹੜਾ ਰਮੇ ਹੋਏ ਰਾਮ ਨੂੰ ਚੇਤੇ ਕਰਨਾ ਨਾ, ਇਹ ਆਪਣੇ ਹਿਰਦੇ ਦੇ ਵਾਰਾ ਅਸਲੀ ਪੂਜਾ ਕਰਨੀ ਹੈ। ਗੁਰੂ ਕੀ ਬਾਣੀ 'ਚ ਵੀ ਆਉਂਦਾ ਹੈ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾੜ ਨਾ ਜਾਈ, ਦੇ ਚਿੱਤੇ ਪੁਣੇ 'ਚ ਨਾ ਪਾਓ, ਹਰੀ ਤੋਂ ਬਿਨਾਂ ਕਿਸੇ ਹੋਰ ਪਾਸੇ ਨੂੰ ਉਲਝਣਾ ਅਤੇ ਮੜੀਆਂ ਅਤੇ ਮਸਾਨਾਂ ਵਾਲੇ ਪਾਸੇ ਨਾ ਜਾ। ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ, ਕਦੇ ਕੋ ਔਰੰਗਜ਼ੇਬ ਨੂੰ ਮਾੜਾ ਕਹਿੰਦਾ, ਕੋ ਜਕਰੀਆ ਖਾਂ ਅਤੇ ਮੀਰ ਮੰਨੂ ਨੂੰ ਮਾੜਾ ਕਹਿੰਦਾ, ਉਹ ਤਾਂ ਗੁਰਮੁਖੋ ਆਪਣੇ ਜ਼ਮਾਨੇ 'ਚ ਮਰ ਗਏ, ਲੇਕਿਨ ਜਿਹੜੀਆਂ ਕਬਰਾਂ ਬਣਾਈਆਂ ਨੇ ਇਹ ਮੀਰ ਮੰਨੂ ਅਤੇ ਔਰੰਗਜ਼ੇਬ ਨੇ ਨਹੀਂ ਬਣਾਈਆਂ, ਕਿਸੇ ਮੁਸਲਮਾਨ ਨੇ ਨਹੀਂ ਬਣਾਈਆਂ। ਹੈਰਾਨੀ ਦੀ ਗੱਲ ਹੈ, ਸਿਰਫ ਗੁਰਦੁਆਰੇ ਨੂੰ ਛੱਡ ਕੇ ਅਤੇ ਕਬਰ 'ਤੇ ਜਾਣਾ ਬੜਾ ਜ਼ਰੂਰੀ ਸਮਝਦਾ ਹੈ। ਉਹਨਾਂ ਲੋਕਾਂ ਨੂੰ ਕੀ ਆਖਾਂ ਜਿਹੜੇ 15-20 ਇਕੱਠੇ ਹੋ ਕੇ ਅਖਬਾਰ ਵਿੱਚ ਫੋਟੋ ਦਿੰਦੇ ਨੇ, ਬਾਬਾ ਟਾਂਗੇ ਸ਼ਾਹ ਦਰਬਾਰ ਦੇ ਉੱਪਰ ਚਾਦਰ ਚੜ੍ਹਾਈ ਗਈ, ਪਤਾ ਨਹੀਂ ਬਾਬਾ ਟਾਂਗੇ ਸ਼ਾਹ ਕਿੱਥੋਂ ਆ ਗਿਆ। ਜੇ ਗਲਤੀ ਹੋ ਗਈ ਤਾਂ ਅਸੀਂ ਮਹਿਸੂਸ ਕਰੀਏ ਵੀ ਅਸੀਂ ਗਲਤ ਹਾਂ, ਵਡਿਆਈ ਕਰਦੇ ਵੀ ਅਸੀਂ ਗੁਰੂ ਨੂੰ ਛੱਡ ਕੇ ਹੁਣ ਕਬਰ ਵਾਲੇ ਪਾਸੇ ਵੱਲ ਚਲੇ ਗਏ, ਕਬਰ ਵਾਲੇ ਪਾਸੇ ਵੱਲ। ਮੈਂ ਤਕਰੀਬਨ ਬੋਲਦਾ ਰਹਿੰਦਾ, ਗੁਰਦੁਆਰਿਆਂ 'ਚ ਗਿਣਤੀ ਘੱਟ ਗਈ, ਕਬਰਾਂ 'ਤੇ ਵੱਧ ਗਈ। ਗੁਰੂ ਸਾਨੂੰ ਸਮਤ ਬਖਸ਼ੇ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਦਿਨੇ ਰਾਤ ਉਸ ਪਰਮਾਤਮਾ ਦੇ ਪ੍ਰੇਮ 'ਚ ਆਪਣੇ ਆਪ ਨੂੰ ਰੰਗਣਾ, ਇਹ ਪੂਜਾ ਕਰਨਾ ਕਰੀਏ।
ਨਾਨਕ ਗੁਰਮੁਖ ਏਕ ਪਛਾਣ,
ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਗੁਰਮੁਖ ਬਣ ਕੇ ਕੇਵਲ ਤੇ ਕੇਵਲ ਇੱਕ ਦੀ ਪਛਾਣ ਕਰ। ਸਾਡੇ ਲਈ ਇੱਕ ਕੌਣ ਹੈ? ਸਭ ਸਿੱਖ ਨੂੰ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਗੁਰਮੁਖ ਬਣ ਕੇ ਕੇਵਲ ਤੇ ਕੇਵਲ ਇੱਕ ਦੀ ਪਛਾਣ ਕਰ, ਜਿਹਦੇ ਬਾਰੇ ਦਸਮ ਪਾਤਸ਼ਾਹ ਕਹਿੰਦੇ ਨੇ ਬਿਨ ਕਰਤਾਰ ਨਾ ਕਿਰਤ ਮਾਨੋ,
ਅਵਰ ਨਾ ਜਾਣੈ ਦੂਜਾ।
ਔਰ ਅਸੀਂ ਇੱਕ ਪਰਮਾਤਮਾ ਅਤੇ ਇਹ ਗੁਰੂ ਤੋਂ ਬਿਨਾਂ ਦੂਜਿਆਂ ਦੀ ਜਾਣ ਪਛਾਣ ਹੀ ਰੱਖੀਏ। ਇਹ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਕਿਤੇ ਸਾਡੀ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਕਿਰਪਾ ਕਰੀ ਜਿੰਨਾ ਚਿਰ ਸਵਾਸ ਬਖਸ਼ੇ ਤੇਰੀ ਵਡਿਆਈ ਕਰੀਏ, ਜਦੋਂ ਪ੍ਰਾਣ ਮੁੱਕਣ ਆਪਣੇ ਚਰਨਾਂ ਵਿੱਚ ਥਾਂ ਦੀ ਕੋਈ ਮੰਗ ਨਹੀਂ, ਕੇਵਲ ਤੇ ਕੇਵਲ ਇਹੋ ਮੰਗ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸੇ ਦੀ ਖੈਰ ਪਾਉਣ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਅਨ ਦਿਨ ਸਹਿਜ ਰਹੇ ਰੰਗ ਰਾਤਾ, ਰਾਮ ਨਾਮ ਰਿਦ ਪੂਜਾ, ਨਾਨਕ ਗੁਰਮੁਖ ਏਕ ਪਛਾਣ, ਅਵਰ ਨ ਜਾਣ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।